आप जी ने हुण तक उस नौवे सतगुरु जी बारे श्री सतगुरु तेग बहादुर पातशाह जी बारे श्रवण किया है कि किस तरह जो धीर मल है सतगुरु जी का विरोध करता है, बड़े अजिहे उन्हें व्योतां अपनाइया, कई ढंग अपनाए कि जिहदे नाल वह गुरगद्दी का वारस बन जाए। पर हैरानी की गल, वो सिर्फ सोचता है और हो नहीं सकता। जिस तरह सियाने कहते ने कि दो तरह के इंसान ने, एक है सियाना समझदार, कोई शक नहीं कि वह समझदार है या नहीं, क्योंकि वह है ही समझदार। दूसरा इंसान है जिहड़ा सिर्फ सियाना बनन का नाटक कर रहा है, जिहड़ा समझदार बनन का ढोंग कर रहा है, वह सिर्फ एक भरम विच है, अपने आप नूं ही भरम च पाई बैठा है। जो गुरु नानक पातशाह जी दी राज योग गुरगद्दी है, जिहड़ा इहदे ते बैठदा उह पीरां दा पीर है, शाहां दा शाह है, फकीरां दा फकीर है, वह हर कोई नहीं बन सकता। साहिब जी कहिंदे ने कि तख्त बह तख्त है कि लायक, जिहड़ा इंसान ये भरम च पै जाए कि साडी मर्जी दे नाल ये गुरगद्दी चलेगी, जे कोई शख्स ये भरम विच होवे कि शायद जिन्हों असी कुछ जानिए, जिहदा असी सतिकार करिए, हो सकता है गुरु वह होवे, ये नहीं हो सकता, कदी नहीं हो सकता। धीरमल जो है कई हथ कंडे अपनाउंदा है, पर साध संगत जी एक पासे धन ने मेरे सतगुरु श्री सतगुरु तेग बहादुर पातशाह, फिर भी उन्हूं वेख के अणडिठ कर रहे ने, उहदियां कीतियां होईयां खतावां, उहदे गुनाह सब माफ ने। सतगुरु कोई अजिहा लफ्ज नहीं बोलदे जे बकाले विच सतगुरु जी ने बख्शिश कृपा कीती, प्रगट होए मक्खण शाह दे द्वारा। असल विच ਇਹ ਲਫ਼ਜ਼ ਵਰਤਣਾ ਵੀ ਮੈਂ ਕਹਾਂਗਾ ਕਿ ਅਨੁਚਿਤ ਜਿਹਾ ਹੈ ਕਿ ਗੁਰੂ ਔਰ ਸਿੱਖ ਦੇ ਦੁਆਰਾ ਪ੍ਰਗਟ ਹੋਵੇ। ਨਹੀਂ, ਉਹ ਸਿੱਖ ਸਿਰਫ ਇੱਕ ਮਾਤਰ ਢੰਗ ਬਣਿਆ, ਇੱਕ ਕੋਤਕ ਜੋ ਸਤਿਗੁਰੂ ਜੀ ਨੇ ਕਰਨਾ ਸੀ, ਇੱਕ ਵਸੀਲਾ ਬਣਿਆ, ਉਹਦੇ 'ਤੇ ਬਖਸ਼ਿਸ਼ ਹੋਈ, ਅਤੇ ਜਦੋਂ ਕਿਸੇ 'ਤੇ ਕਿਰਪਾ ਹੋਵੇ ਸਾਧ ਸੰਗਤ ਜੀ, ਉਸ ਵਕਤ ਕੋਈ ਹੈ ਐਸਾ ਜਿਹੜਾ ਚੁੱਪ ਕਰਕੇ ਬਹਿ ਜਾਏ ਕਿ ਮੇਰੇ ਤੇ ਕਿਰਪਾ ਹੋਈ ਤੇ ਮੈਂ ਹੁਣ ਚੁੱਪ ਕਰ ਜਾਵਾਂ? ਨਹੀਂ, ਜਦੋਂ ਕੋਈ ਉਸ ਪਰਮ ਵੈਰਾਟ ਸਵਰੂਪ, ਉਸ ਸ਼ਕਤੀ ਦੇ ਮਹਾਸਾਗਰ ਨੂੰ ਮਿਲਦਾ ਹੈ, ਉਸ ਕਰੁਣਾ ਦੀ ਮੂਰਤ ਨਾਲ ਜਿਹਦਾ ਮਿਲਾਪ ਹੋ ਜਾਵੇ, ਤੇ ਗੁਰੂ ਸਵਾਰਿਓ ਰੂਪ ਹੀ ਜਦੋਂ ਉਹਦਾ ਬਣ ਗਿਆ, ਆਪਣੇ ਆਪ ਉੱਛਲ ਉੱਛਲ ਕੇ ਕਰੁਣਾ ਪਿਆਰ, ਉਹਦੀ ਮਿੱਠਤ, ਉਹਦੇ ਗੁਣ ਸਾਹਮਣੇ ਆਉਂਦੇ ਨੇ। ਇਹ ਮੱਖਣ ਸ਼ਾਹ ਲਬਾਣੇ ਨੇ ਵੀ ਮੈਂ ਅਰਜ਼ ਕਰ ਰਿਹਾ ਕਿ ਇੱਕ ਕੌਤਕ ਹੋਇਆ ਜਦੋਂ ਸਤਿਗੁਰੂ ਪ੍ਰਗਟੇ, ਪਰ ਉੱਥੇ ਵੀ ਕੀ ਸੀ, ਧੀਰਮਲ ਜਿਹੜਾ ਨਹੀਂ ਸੀ ਮੁੜਦਾ। ਤੁਸੀਂ ਸਾਰਾ ਇਤਿਹਾਸ ਸ਼੍ਰਵਣ ਕੀਤਾ, ਉਹਨੇ ਗੋਲੀ ਵੀ ਚਲਵਾਈ ਸਤਿਗੁਰੂ ਜੀ 'ਤੇ, ਬੜਾ ਕੁਛ ਹੋਇਆ। ਸਤਿਗੁਰੂ ਜੀ ਉਸ ਬਕਾਲੇ ਨੂੰ ਛੱਡ ਕੇ ਆ ਗਏ, ਅੰਮ੍ਰਿਤਸਰ ਪਹੁੰਚੀ, ਉੱਥੇ ਵੀ ਉਹੀ ਰੌਲਾ, ਫਿਰ ਈਰਖਾ। ਕੀਰਤਪੁਰ ਸਾਹਿਬ ਆਏ, ਉੱਥੇ ਵੀ ਸਿਰਫ ਉਹੀ ਰੌਲਾ। ਹੁਣ ਇੱਥੇ ਮੈਂ ਅਰਜ਼ ਕਰਾਂ, ਸਤਿਗੁਰੂ ਜੀ ਜਿਹੜੇ ਨੇ ਇੱਕ ਪਾਸੇ ਈਰਖਾ ਹੋ ਰਹੀ ਹੈ, ਛੱਡ ਕੇ ਅਗਾਂਹ ਤੁਰੇ ਜਾਂਦੇ ਨੇ, ਇਹ ਨਾ ਸਮਝ ਲੈਣਾ ਕਿ ਗੁਰੂ ਜਿਹੜਾ ਉਹਦੇ ਵਿੱਚ ਕੋਈ ਤਾਕਤ ਨਹੀਂ, ਕੋਈ ਬਲ ਨਹੀਂ, ਕੋਈ ਹਿੰਮਤ ਨਹੀਂ। ਮਾਫ ਕਰਨਾ, ਗੁਰੂ ਕਾਇਰ ਨਹੀਂ ਜਿਹੜਾ ਡਰ ਕੇ ਜਾ ਰਿਹਾ ਹੈ। ਅਸਲ ਵਿੱਚ ਇੱਥੇ ਕਹਾਣੀ ਕੁਛ ਹੋਰ ਹੈ। ਕਬੀਰ ਵੀ ਕਹਿੰਦੇ ਨੇ ਕਿ ਜਦੋਂ ਸਾਕਤ ਨੂੰ, ਬੁਰੇ ਨੂੰ ਵੇਖ ਲਓ, ਉੱਥੇ ਇਸ ਤਰ੍ਹਾਂ ਕਰਿਓ ਕਿ ਦੂਰੋਂ ਹੀ ਭੱਜ ਜਾਇਓ, ਵੇਖ ਕੇ ਉਹਨੂੰ ਦੂਰ ਰਹਿ ਜਾਈਏ ਭਾਗ। ਪੁੱਛਿਆ ਕਿਉਂ, ਕੀ ਗੱਲ, ਉਹ ਸਾਕਤ ਨੂੰ, ਬੁਰੇ ਇਨਸਾਨ ਨੂੰ ਵੇਖ ਕੇ ਦੂਰ ਜਾਣਾ ਕਿਉਂ ਲਿਖਿਆ, ਕਿਉਂ ਦੱਸਿਆ ਗਿਆ ਕਿ ਉਹਦੇ ਤੋਂ ਦੂਰ ਹੋ ਜਾਓ? ਉੱਥੇ ਫਿਰ ਲਿਖਿਆ ਕਿ ਬਾਸਨ ਕਾਰੋ ਪਰਸੀਏ ਤਉ ਕਛ ਲਾਗੈ ਦਾਗ, ਜਦੋਂ ਇਨਸਾਨ ਕਿਸੇ ਕਾਲੇ ਭਾਂਡੇ ਨੂੰ ਕਾਲੇ ਬਰਤਨ ਨੂੰ ਸਪਰਸ਼ ਕਰਦਾ ਹੈ, ਉਹਨੂੰ ਛੂੰਹਦਾ ਹੈ, ਉਹਦੇ ਨਾਲ ਟੱਚ ਹੋ ਜਾਏ, ਤੇ ਹੋ ਸਕਦਾ ਕਦੀ ਵੇਖਿਆ ਕਿ ਕਾਲੇ ਬਰਤਨ ਨੂੰ ਲੱਗਣ ਵਾਲਾ ਇਨਸਾਨ ਕਾਲਖ ਨਾ ਲੱਗੀ ਉਹਨੂੰ? ਉਹਨੂੰ ਕਾਲਖ ਜ਼ਰੂਰ ਲੱਗੇਗੀ। ਇਸੇ ਕਰਕੇ ਤੇ ਜਿਹੜੇ ਉਹਦੇ ਨਾਲ ਮਿਲੇ ਹੋਏ ਨੇ ਸਾਧੂ ਜਨ ਨੇ, ਉਹ ਕਹਿੰਦੇ ਨੇ ਕਿ ਸਤਿਗੁਰੂ ਜੀ ਦੇ ਪ੍ਰਵਚਨ ਸੁਣੋ, ਗੁਰੂ ਕਾ ਉਪਦੇਸ਼ ਸੁਣੋ, ਗੁਰਬਾਣੀ ਪੜ੍ਹੋ, ਨਾਮ ਸਿਮਰਨ ਕਰੋ, ਪਰ ਕਿਸੇ ਮਨਮੁਖ ਦੇ ਕੋਲ, ਸਾਖਤ ਦੇ ਕੋਲ ਨਾ ਬੈਠੋ। ਕਿਉਂ? ਕਿਉਂਕਿ ਪਤਾ ਨਹੀਂ ਇਹ ਚੰਦਰੇ ਮਨ ਦਾ ਕਦੋਂ ਇਹਦੇ ਉੱਤੇ ਮਾੜਾ ਰੰਗ ਚੜ ਜਾਵੇ। ਗੁਰੂ ਤੇਗ ਬਹਾਦਰ ਪਾਤਸ਼ਾਹ ਜਦੋਂ ਅਖੀਰ ਕੀਰਤਪੁਰ ਸਾਹਿਬ ਵੀ ਉਹੀ ਰੋਲਾ, ਈਰਖਾ, ਹੁਣ ਆਨੰਦਪੁਰੀ ਸਾਹਿਬ, ਆਨੰਦਪੁਰ ਸਾਹਿਬ ਵਸਾਇਆ ਸਤਿਗੁਰੂ ਜੀ ਨੇ, ਸਾਰਾ ਇਤਿਹਾਸ ਤੁਸੀਂ ਸ਼੍ਰਵਣ ਕਰਦੇ ਆ ਰਹੇ ਹੋ। ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹੀ ਦੀ ਗੁਰਬਾਣੀ ਜੋ ਉਹਨਾਂ ਨੇ ਰਚੀ ਉਹਨੂੰ ਸ਼੍ਰਵਣ ਕਰੀਏ, ਕਿੰਨੇ ਪ੍ਰੇਮਮਈ ਉਹ ਸ਼ਲੋਕ ਨੇ, ਸਾਧੋ ਗੋਬਿੰਦ ਕੇ ਗੁਣ ਗਾਵੋ। ਹੇ ਇਨਸਾਨ, ਹੇ ਸਾਧੂ, ਉਸ ਗੋਬਿੰਦ ਦੇ ਗੁਣ ਗਾ, ਇਹ ਨਾ ਹੋਵੇ ਕਿ ਤੂੰ ਹੋਰ ਗੁਣ ਗਾਉਂਦਾ ਹੀ ਆਪਣੀ ਉਮਰ ਨੂੰ ਕੱਢ ਲਵੇਂ। ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ, ਇਤਿਆਦਿ ਇਹ ਜੋ ਸ਼ਬਦ ਨੇ, ਇਹ ਤੁਕਾਂ ਨੇ ਸਾਹਿਬ ਦੀਆਂ, ਮੇਰੇ ਸਤਿਗੁਰੂ ਦੀਆਂ, ਉਹਨਾਂ ਦੇ ਵਿੱਚ ਪਤਾ ਲੱਗਦਾ ਪਿਆ ਕਿ ਸਤਿਗੁਰੂ ਜਿਹੜੇ ਨੇ ਉਸ ਅਕਾਲ ਪੁਰਖ ਦੇ ਨਾਲ ਕਿਵੇਂ ਜੁੜੇ ਹੋਏ ਨੇ, ਕਿਸ ਤਰ੍ਹਾਂ ਉਹਨਾਂ ਦੇ ਮਨ ਵਿੱਚ ਵੈਰਾਗ ਹੈ, ਕਿੰਨੀ ਜਾਗਰੂਕਤਾ ਹੈ, ਕਿੰਨਾ ਸਿੱਖ ਨੂੰ ਸਮਝਾ ਰਹੇ ਨੇ, ਹੇ ਸਿੱਖ ਇਸ ਪਾਸੇ ਨਾ ਆਪਣਾ ਟਾਈਮ ਖਰਾਬ ਕਰ ਲਵੀਂ। ਅਸਲ ਵਿੱਚ ਗੱਲ ਇਸ ਤਰ੍ਹਾਂ, ਸਤਿਗੁਰੂ ਜੀ ਜੋ ਵੀ ਕੌਤਕ ਕਰਦੇ ਨੇ, ਨਹੀਂ ਤੇ ਉਸ ਅਕਾਲ ਪੁਰਖ ਨੂੰ, ਉਸ ਮੇਰੇ ਸ਼ਹਿਨਸ਼ਾਹ ਨੂੰ ਜਿਹਨੂੰ ਕਿਹਾ ਜਾਂਦਾ ਰਾਜਿਆਂ ਦਾ ਰਾਜ ਹੈ, ਜਿਹੜਾ ਸੂਰਬੀਰਾਂ ਚੋਂ ਸੂਰਬੀਰ ਹੈ, ਕੌਣ ਜੰਮਿਆ, ਕਿਹਦੀ ਇੰਨੀ ਤਾਕਤ ਹੈ ਕਿ ਉਹ ਸਤਿਗੁਰੂ ਜੀ ਨੂੰ ਕਵੇ ਕਿ ਆਨੰਦਪੁਰ ਸਾਹਿਬ ਨੂੰ ਵੀ ਛੱਡ ਦਿਓ, ਕੀਰਤਪੁਰ ਸਾਹਿਬ ਨੂੰ ਛੱਡ ਦਿਓ, ਅੰਮ੍ਰਿਤਸਰ ਵਿੱਚੋਂ ਚਲੇ ਜਾਓ, ਬਕਾਲੇ ਵਾਲਾ ਸਥਾਨ ਛੱਡ ਦਿਓ, ਕੌਣ ਹੈ ਜਿਹੜਾ ਇੰਨਾ ਕਰਵਾ ਸਕੇ? ਅਸਲ ਵਿੱਚ ਸਤਿਗੁਰੂ ਜੀ ਇੱਕ ਉਪਦੇਸ਼ ਦੇ ਰਹੇ ਨੇ ਇਹਦੇ ਵਿੱਚ ਵੀ, ਜਿਸ ਤਰ੍ਹਾਂ ਸਤਿਗੁਰੂ ਜੀ ਉਸ ਬੁਰੀ ਸੰਗਤ ਦੇ ਕੋਲੋਂ ਦੂਰ ਹੋ ਰਹੇ ਨੇ, ਇਹ ਵੀ ਇੱਕ ਉਪਦੇਸ਼ ਹੈ ਕਿ ਹੇ ਗੁਰੂ ਕੇ ਸਿੱਖ, ਜਿਹੜਾ ਵੀ ਸਮਾਂ ਤੂੰ ਆਪਣਾ ਬਿਤਾਉਣਾ ਹੈ ਉਹ ਸਾਧ ਸੰਗਤ ਵਿੱਚ ਬਿਤਾ, ਬੁਰੇ ਪਾਸੇ ਨਾ ਸਮੇਂ ਨੂੰ ਆਪਣੇ ਨੂੰ ਲਗਾ। ਜਦੋਂ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨਾ, ਬਾਲਾ, ਇਹ ਭਾਈ ਲਾਲੋ ਦੇ ਕੋਲ ਟਿਕੇ ਹੋਏ ਨੇ, ਉੱਥੇ ਕਿਰਪਾ ਕਰਕੇ ਦਰਸ਼ਨ ਦੇ ਰਹੇ ਨੇ, ਸਾਧ ਸੰਗਤ ਜੀ ਮੈਂ ਅਰਜ਼ ਕਰ ਰਿਹਾ ਕਿ ਸਤਿਗੁਰੂ ਕੈਸਾ ਹੁੰਦਾ, ਸਤਿਗੁਰੂ ਜੀ ਜੇ ਇੱਕ ਪਾਸੇ ਈਰਖਾ ਹੋ ਰਹੀ ਹੈ, ਉਹ ਸਾਰੇ ਸਥਾਨਾਂ ਨੂੰ ਛੱਡ ਕੇ ਅੱਗੇ ਤੋਂ ਅੱਗੇ ਜਾ ਰਹੇ ਨੇ, ਉਹਦਾ ਕਾਰਨ ਕੀ ਹੈ? ਇਹ ਨਹੀਂ ਕਿ ਗੁਰੂ ਦੇ ਵਿੱਚ ਕੋਈ ਕਾਇਰਤਾ ਹੈ, ਨਾ, ਬਿਲਕੁਲ ਨਹੀਂ, ਗੁਰੂ ਤੇ ਬਹੁਤ ਸ਼ੂਰਬੀਰ ਹੈ। ਅਸਲ ਵਿੱਚ ਗੱਲ ਕੀ ਹੈ, ਗੁਰੂ ਜੀ ਉਸ ਬੁਰੀ ਸੰਗਤ ਤੋਂ ਪਰੇ ਹੋ ਰਹੇ ਨੇ ਤਾਂ ਕਿ ਇਹ ਨਿੰਦਿਆ ਕਰਕੇ ਆਪਣੇ ਸਿਰ ਤੇ ਭਾਰ ਨਾ ਚੜਾ ਲੈਣ। ਸੋ ਮੈਂ ਅਰਜ਼ ਕਰ ਰਿਹਾ ਸੀ ਕਿ ਬੁਰੀ ਸੰਗਤ ਕੀ ਚੀਜ਼ ਹੈ? ਗੁਰੂ ਨਾਨਕ ਪਾਤਸ਼ਾਹ ਭਾਈ ਲਾਲੋ ਦੇ ਕੋਲ ਨੇ, ਉਹ ਤਨੋ ਮਨੋ ਸੇਵਾ ਕਰ ਰਿਹਾ। ਅਖੀਰ ਜਿਹੜਾ ਮਰਦਾਨਾ ਹੈ ਇਹ ਤੰਗ ਹੋ ਗਿਆ, ਇਹ ਕਹਿਣ ਲੱਗਾ ਸਤਿਗੁਰੂ ਜੀ ਇੱਥੇ ਰਹਿਣਾ ਨਹੀਂ ਬਣਦਾ, ਉਸ ਜਗ੍ਹਾ ਤੇ ਰਹਿਣਾ ਚੰਗਾ ਜਿੱਥੇ ਸਾਧੂਆਂ ਦੀ ਸੰਗਤ ਹੋਵੇ, ਜਿੱਥੇ ਕੋਈ ਵਧੀਆ ਸੱਜਣ ਜਨ ਹੋਣ, ਜਿੱਥੇ ਗੁਰੂ ਦੀ ਉਸਤਤ ਹੋਵੇ, ਕਿਤੇ ਨਾਮ ਦੀ ਚਰਚਾ ਹੋਵੇ। ਜਦੋਂ ਰਿਸ਼ੀ ਅਗਸਤ ਆਪਣੀ ਸੁਪਤਨੀ ਨੂੰ ਲੋਪਾ ਮੁਦਰਾ ਨੂੰ ਇੱਕ ਉਪਦੇਸ਼ ਦਿੰਦੇ ਹੋਏ ਕਹਿੰਦੇ ਨੇ ਕਿ ਜਿਹੜੀ ਜਗ੍ਹਾ ਦੇ ਉੱਤੇ ਜਾ ਕੇ ਉੱਥੋਂ ਦਾ ਹਵਾ, ਪਾਣੀ, ਉੱਥੋਂ ਦਾ ਸਾਰਾ ਵਾਤਾਵਰਣ ਜੋ ਹੈ ਅਜਿਹਾ ਅਨੁਕੂਲ ਹੋਵੇ ਕਿ ਉੱਥੇ ਜਾਂਦੇ ਇਨਸਾਨ ਦਾ ਮਨ ਸ਼ਾਂਤ ਹੋ ਜਾਏ, ਮਨ ਜਿਹੜਾ ਭਟਕਦਾ ਫਿਰਦਾ ਉਹ ਟਿਕ ਜਾਵੇ। ਉਹ ਜਗ੍ਹਾ ਜਿਹੜੀ ਬੜੀ ਉੱਚੀ ਸੁੱਚੀ ਹੈ, ਇੱਕ ਤੀਰਥ ਹੈ, ਇੱਕ ਧਾਰਮਿਕ ਸਥਾਨ ਹੈ। ਇਹ ਨਹੀਂ ਕਿ ਜਿਹੜੀ ਜਗ੍ਹਾ ਬੜੇ ਬੜੇ ਵੱਡੀਆਂ ਬਿਲਡਿੰਗਾਂ, ਇਮਾਰਤਾਂ ਉਸਾਰੀਆਂ ਨੇ, ਹਰ ਪਾਸੇ, ਮਾਫ ਕਰਨਾ, ਡੇਰੇ ਤੇ ਡੇਰਾ ਉਸਰਦਾ ਜਾਵਿਆ ਹੋਵੇ, ਉੱਥੇ ਭਜਨ ਬੰਦਗੀ ਦਾ ਨਾਮ ਨਿਸ਼ਾਨ ਨਹੀਂ, ਕੋਈ ਸਾਧੂ ਦਾ ਪਤਾ ਨਹੀਂ, ਸੰਗਤ ਚੰਗੀ ਦਾ ਪਤਾ ਨਹੀਂ, ਉਹ ਧਾਰਮਿਕ ਸਥਾਨ ਨਹੀਂ ਹੋ ਸਕਦਾ। ਉਹ ਇੱਕ ਦੁਕਾਨ ਜ਼ਰੂਰ ਹੋ ਸਕਦੀ ਹੈ ਜਿਹੜਾ ਇੱਕ ਵਸੀਲਾ ਬਣਾਇਆ ਹੋਵੇ ਪੈਸੇ ਇਕੱਠੇ ਕਰਨ ਦਾ, ਉਹ ਧਾਰਮਿਕ ਸਥਾਨ ਨਹੀਂ ਹੋ ਸਕਦਾ। जी उथे जाके मन जेड़ा चंचलताई नहीं छड़दा, मिंट विच उड़ के उधर चला जांदा। कबीर मन पंखी भयो उड़ उड़ दह दिस जाए। कबीर भी कहंदे ने जेड़ा मन एक पंछी वर्गा है, पंछी नूं वेखदे हो इत्थे बैठा ते ओ गया मिंट विच दूसरी डाण विच, उत्थों उड़दे उड़दे नहीं होर किते चला जाणा। पंछी टिक के नहीं बैठदा क्योंकि उहदा सुभा है चंचल है, उहदे जेड़े खंभ लगे ने उहनां तों कंभ कम ही इह लैंदे, उहने उड़ने उडारी मारनी है। ये जड़ा मन है गुरु सवारियो, कबीर जी कहंदे ने भी एक पंछी वर्ग है, पर हैरानी ये है हो सकता है वह पंछी रात दे वक्त अपने आलने विच अपने स्थान विच अपने घर जिथे भी वह रहिंदा है टिक जाएगा, पर यह मन अजिहा पंछी कि उस पंछी नूं भी पिछे छड़ गया। इंसान सुत्ता होएगा, मन उदों भी क्रियाशील है, उदों भी अपने कर्म नूं नहीं छड़दा उदों भी सुपने दे विच सुपने राही इंसान नूं कई दूर दूर दियां सैरां कराउंदा है, दिन चढ़दा है फिर उवें दा उवें। सो अर्ज कर रहा कि बुरी जगह जाके जिथे मन ही ना टिके वह साधुआ की संगत नहीं। मरदाना भी कहन लगा गरीब नवाज जिथे रहना नहीं बनता, लोग जेडे ने मैनू कहंदे ने उहदा डूम है जिहड़ा कुराइया हो गया, जिहड़ा दुनिया तो भटक गया। की लफ्ज उन्होंने गुरु नानक पातशाह नूं दिता, कुराइया। गुरु तेग बहादुर पातशाह नूं की दिता लफ्ज, तेगा कमला। पर उन्हां दी निगाह नाल वेख्या जावे गुरु नानक नूं उह कहिंदे ने कि कुराइया, और गुरु तेग बहादुर पातशाह नूं उह कहिंदे पे ने कि तेगा कमला है। जे ध्यान देईए एक भगत दी निगाह नाल, एक प्रेमी दी निगाह नाल जिहड़ा मिलिया होया उस सतगुरु नूं, ते उन्हां दी गल सही भी है, पर जे उन्हां दी निगाह नाल वेखीए ते इहदे विच बड़े भेत ने। हुण उह लोक गुरु नानक नूं कुराइया इस करके कहिंदे ने कि दुनिया दे कम्मां कारां तों पिछे हट गया है। उस लोकां ने गुरु तेग बहादुर पातशाह नूं कमला इस करके कहा, बस भोरे च वड़िया रहिंदा, खोरे की अंदर जपदा रहिंदा। पर जदों इंसान उस अकाल पुरख नूं मिल जांदा है उदों भी ध्यान देना, कमला उदों भी होएगा, उदों फर्क की होएगा, उदों बस तू तू करता तू हुआ उहदे वर्गा हो जाएगा। आप ना बौरा राम की ओ बौरा, उदों इंसान कहिंदा उह मैं आप नहीं कमला होया, इहदे रंगां ने कमला कीता। ये रजा है सतगुरु जी की। उस गुरु तेग बहादुर पातशाह बारे अर्ज करदा कि जदों हर पासे ईरखा हो रही है, निंदिया चुगली, पर सतगुरु जी उस माहौल नूं उस वातावरण नूं छड्डदे होए अगां दी अगां चलदे जा रहे ने। अखीर जदों श्री आनंदपुर साहिब वसाया, हुण इत्थे भी की हुंदा पिया, आप जी ने श्रवण किया है कि धीरमल जिहड़ा इन्हें वेख्या कि सतगुरु जी दे चरणा विच बहुत साध संगत आ रही है, दर्शन करते ने लोग, जो भी उन्होंने बनदा सरदा उन्होंने मन विच भाव है प्रेम है, उहदे मुताबक वह सतगुरु जी नूं आके भेटा देंदे ने। पर जो धीरमल है हुण इहदे अंदर इक्को ही एक इच्छा है, इहदी निगाह एक जगह टिकी है, टिकी हुई है, बस गुरगद्दी गुरगद्दी ये मिल जावे। इनू सिर्फ यही है कि उम्र मेरी बीतती जा रही है पर जेड़ा मेरा हक है मैनू मिल नहीं रहा। हैरानी दी गल है। हुण एक पासा आपां वेख लईए गुरु तेग बहादुर पातशाह और धीरमल जेड़ा है, उम्र दे पक्खों जे आपां वेख लईए ते गुरु तेग बहादुर पातशाह छोटे ने, पर उधर जो धीरमल है वह बड़ा वड्डा है उम्र दे विच। ध्यान देना साहिब गुरबाणी च फरमाउंदे ने कि जे इंसान विच कोई गुण नहीं, कोई चंगा कर्म नहीं, वह इंसान वड्डा नहीं कहा सकता। किसी कवि ने लिखे है, ऊचो थिर ऊचो नहीं ऊचो गुणन से होए, काक अटारी पर बह क्या खगपति कही है सोए। कहंदे ने उच्चा इंसान किड्डा अपने आप नूं कहा लवे, वड्डा अपने आप नूं जिन्ना मर्जी सदवा लवे, वह एवें नहीं वड्डा हो सकता, वह जे उहदे विच गुण ही नहीं कोई। कहंदे ने कां जिहड़ा उच्ची सारी अटारी दे उत्ते बह जावे, उच्चे डाण ते बह जावे, वह अपने आप नूं गरुड़ समझ लवे, नहीं हो सकता। गरुड़ वह है जिहदे ते भगवान विष्णु सवारी करदे ने, बड़ा इहनूं उच्चा दर्जा मिलिया। भगवान गरुड़ भी इहनूं कहा जांदा है पुराणां दे विच, ਇਹਨਾਂ ਦਾ ਜ਼ਿਕਰ ਆਉਂਦਾ, ਇਹਨਾਂ ਨੂੰ ਭਗਵਾਨ ਵੀ ਕਿਹਾ ਜਾਂਦਾ ਗਰੁੜ ਨੂੰ। ਉਸ ਕਵੀ ਨੇ ਕਿਹਾ ਕਿ ਜੇ ਇਨਸਾਨ ਭਰਮ ਦੇ ਵਿੱਚ ਪਿਆ ਹੋਇਆ ਉੱਚੀ ਜਗ੍ਹਾ ਬਹਿ ਕੇ ਕਵੇ ਮੈਂ ਗਰੁੜ ਬਣ ਗਿਆ, ਨਹੀਂ ਰਹੇਗਾ ਇਹ ਕਾਂ ਦਾ ਕਾਂ ਬਿਲਕੁਲ। ਇਨਸਾਨ ਦੇ ਵਿੱਚ ਜੇ ਵੇਖ ਲਿਆ ਜਾਵੇ ਉਹ ਆਪਣੇ ਗੁਣਾ ਕਰਕੇ ਪੂਜਿਆ ਜਾਂਦਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬਾਰੇ ਆਪਾਂ ਅਰਜ਼ ਕਰ ਰਹੇ ਹਾਂ ਕਿ ਇੱਕ ਪਾਸੇ ਨਿੰਦਿਆ ਹੋ ਰਹੀ ਹੈ, ਉਹ ਸਤਿਗੁਰੂ ਪਾਤਸ਼ਾਹ ਜੀ ਉੱਥੇ ਸਿਰਫ ਇਹ ਨਹੀਂ ਕਿ ਨਿੰਦਕਾਂ ਤੋਂ ਡਰ ਕੇ ਜਾਂ ਨਿੰਦਿਆ ਕਰਨ ਵਾਲਿਆਂ ਦੇ ਭੈ ਦੇ ਵਿੱਚ ਆ ਕੇ ਉਹ ਸਾਰੇ ਨਗਰਾਂ ਨੂੰ ਛੱਡਦੇ ਜਾ ਰਹੇ ਨੇ, ਨਹੀਂ। ਸਤਿਗੁਰੂ ਜੀ ਇੱਥੇ ਕਿਸੇ ਹੋਰ ਰੰਗ ਵਿੱਚ ਰਾਜੀ ਨੇ। ਇੱਥੇ ਸਤਿਗੁਰੂ ਜੀ ਨੇ ਕੀ ਵੇਖਿਆ, ਧੀਰਮਲ ਜੋ ਹੈ ਉਹ ਰਾਮ ਰਾਏ ਨੂੰ ਮਿਲਦਾ ਕਿ ਤੇਰੀ ਗੱਲ ਸਾਰੇ ਸੁਣਦੇ ਨੇ, ਮੌਕੇ ਦਾ ਸ਼ਹਿਨਸ਼ਾਹ ਤੇਰੀ ਗੱਲ ਸੁਣਦਾ, ਕੁਛ ਅਜਿਹਾ ਕਰ ਕਿ ਇਹ ਜੋ ਇਸ ਵਕਤ ਗੁਰਗੱਦੀ ਤੇ ਬੈਠਾ ਤੇਗ ਬਹਾਦਰ, ਇਹ ਗੁਰਗੱਦੀ ਤੋਂ ਥੱਲੇ ਉਤਰੇ, ਕੁਛ ਵੀ ਅਜਿਹਾ ਹੋਵੇ ਇਹਦੇ ਨਾਲ ਮਾੜਾ ਹੋਵੇ, ਜਿਉਂਦਾ ਹੀ ਨਾ ਰਵੇ ਤੇ ਗੁਰਗੱਦੀ ਜਿਹੜੀ ਮੈਂ ਸੰਭਾਲ ਲਵਾਂ। ਹੁਣ ਇਹਨੇ ਇਹ ਸੋਚਿਆ, ਪਰ ਗੁਰੂ ਤੇਗ ਬਹਾਦਰ ਪਾਤਸ਼ਾਹ, ਸਭ ਕਹੋ ਧੰਨ ਸ੍ਰੀ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ। ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਹਨਾਂ ਦੇ ਮਨਾਂ ਦੀ ਜਾਣ ਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਵੀ ਛੱਡ ਕੇ ਹੁਣ ਇੱਥੇ ਕੀ ਗੁਰੂ ਜੀ ਨੇ ਕਿਰਪਾ ਕੀਤੀ, ਇੱਕ ਬਹਾਨਾ ਬਣਾਇਆ ਜਿਹਦੇ ਵਿੱਚ ਕੀ ਹੈ, ਉਹ ਤੀਰਥਾਂ ਦੀ ਯਾਤਰਾ ਕਰਨ ਜਾ ਰਹੇ ਨੇ, ਤੀਰਥ ਅਸਥਾਨਾਂ ਦੀ। ਇਹ ਤੀਰਥ ਅਸਥਾਨਾਂ ਬਾਰੇ ਜੇ ਗੱਲ ਕਰੀਏ, ਜਿੰਨੇ ਵੀ ਤੀਰਥ ਅਸਥਾਨ ਨੇ ਗੁਰਬਾਣੀ ਚ ਲਿਖਿਆ, ਸਭ ਲੋਚਹਿ ਧੂਰ ਸਾਧੂ ਕੀ ਤਾਈ, ਇਹ ਤੇ ਸਤਿਗੁਰੂ ਜੀ ਦਾ ਇੱਕ ਸਾਧੂ ਹੋਵੇ, ਕੋਈ ਸੰਤ ਹੋਵੇ, ਇਹ ਤੀਰਥ ਅਸਥਾਨ ਉਹਦੀ ਚਰਨਾਂ ਦੀ ਧੂੜੀ ਨੂੰ ਲੋਚਦੇ ਨੇ। ਕਿਤੇ ਕੋਈ ਸਾਧੂ ਆਵੇ, ਪੂਰਨ ਬ੍ਰਹਮ ਵੇਤਾ ਸਾਧੂ ਆਵੇ, ਕੋਈ ਤਤ ਵੇਤਾ ਆ ਜਾਵੇ, ਕੋਈ ਤ੍ਰਿਕਾਲਦਰਸ਼ੀ ਆ ਕੇ ਕਿਤੇ ਚਰਨ ਸਾਡੇ ਵਿੱਚ ਪਾ ਦੇਵੇ, ਸਾਡੇ ਸਾਰੇ ਪਾਪ ਦੂਰ ਹੋ ਜਾਣ, ਅਸੀਂ ਨਿਰਮਲ ਹੋ ਜਾਈਏ। ਉਹਨਾਂ ਤੀਰਥਾਂ ਦੇ ਉੱਤੇ ਜਾ ਕੇ ਜਿਨ੍ਹਾਂ ਤੇ ਇਸ਼ਨਾਨ ਕਰਦਾ ਇਨਸਾਨ, ਕਹਿੰਦਾ ਕਿ ਮੇਰੇ ਪਾਪ ਉਤਰ ਜਾਂਦੇ ਨੇ, ਗੁਰੂ ਸਵਾਰਿਓ, ਉਸ ਤੀਰਥਾਂ ਦੀ ਆਵਾਜ਼ ਹੈ, ਉਹਨਾਂ ਦੀ ਕਰੁਣਾਮਈ ਆਵਾਜ਼ ਨੂੰ ਸੁਣ ਕੇ ਇਹ ਸਤਿਗੁਰੂ ਜਿਹੜਾ ਉੱਥੇ ਜਾਂਦਾ ਹੈ ਦਰਸ਼ਨ ਦੇਣ। ਸਤਿਗੁਰੂ ਰਾਮ ਸਿੰਘ ਜੀ ਸੱਚੇ ਪਾਤਸ਼ਾਹ ਇਹ ਵੀ ਜਦੋਂ ਪ੍ਰਯਾਗਰਾਜ ਵੱਲ ਜਾਂਦੇ ਨੇ, ਇਹ ਨਹੀਂ ਕਿ ਆਪਣਾ ਆਪ ਪਵਿੱਤਰ ਕਰਨ ਵਾਸਤੇ, ਉੱਥੇ ਵੀ ਭਲਾ ਕਰਨ ਵਾਸਤੇ ਜਾ ਰਹੇ ਨੇ। ਗੁਰੂ ਨਾਨਕ ਪਾਤਸ਼ਾਹ ਜੇ ਪੂਰੀ ਧਰਤੀ ਦਾ ਰਟਨ ਕਰਦੇ ਨੇ, ਮੱਕੇ ਜਾਂਦੇ ਨੇ, ਕਿਤੇ ਵੀ ਜਾਂਦੇ ਨੇ, ਉੱਥੇ ਇਹ ਨਹੀਂ ਕਿ ਸਤਿਗੁਰੂ ਆਪਣਾ ਭਲਾ ਕਰਨ ਵਾਸਤੇ, ਉੱਥੇ ਦੂਸਰਿਆਂ ਦਾ ਭਲਾ ਕਰਨ ਵਾਸਤੇ। ਕਵੀ ਸੰਤੋਖ ਸਿੰਘ ਜੀ ਦੀ ਲਿਖਤ ਮੁਤਾਬਕ ਕਈ ਅਜਿਹੇ ਇਤਿਹਾਸ ਵੀ ਆਏ ਨੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਬਰਾਂ ਵੀ ਆ ਕੇ ਝੁਕ ਗਈਆਂ, ਜਿਹੜੇ ਅਚਲ ਨੇ ਉਹ ਵੀ ਚਲਾਏਮਾਨ ਹੋ ਕੇ ਸਤਿਗੁਰੂ ਜੀ ਦੇ ਚਰਨਾਂ 'ਚ ਢਹਿ ਪੈਂਦੇ ਨੇ। ਉਹ ਹੈਰਾਨੀ ਦੀ ਗੱਲ, ਕਿੰਨੀ ਬਸ਼ਰਮੀ ਦੀ ਗੱਲ ਹੈ ਕਿ ਇੱਕ ਨਾ ਚੱਲਣ ਵਾਲੀ ਚੀਜ਼ ਉਹ ਚੱਲ ਕੇ ਗੁਰੂ ਦੇ ਚਰਨਾਂ ਵਿੱਚ ਆ ਰਹੀ, ਜਿਹੜੇ ਇਨਸਾਨ ਨੂੰ ਉਸ ਅਕਾਲ ਪੁਰਖ ਨੇ ਇੰਨੀ ਬੁੱਧੀ ਦੇ ਦਿੱਤੀ, ਦਿਮਾਗ ਦਿੱਤਾ ਸੋਚਣ ਵਾਸਤੇ, ਉਹ ਫਿਰ ਵੀ ਭਰਮਾਂ 'ਚ ਪਿਆ ਕਿ ਗੁਰੂ ਹੀ ਨਹੀਂ। ਕਿੰਨੀ ਹੈਰਾਨੀ ਦੀ ਗੱਲ ਹੈ, ਇਨਸਾਨ ਉਸ ਨਿਰਜੀਵ ਚੀਜ਼ ਤੋਂ ਗਿਰਿਆ ਹੋਇਆ, ਇਨਸਾਨ ਜਿਹੜਾ ਪਸ਼ੂ ਪੰਛੀਆਂ ਤੋਂ ਗਿਰਿਆ ਹੋਇਆ। ਅਸੀਂ ਸਤਿਗੁਰੂ ਨੂੰ ਧੰਨ ਕਹਿੰਦੇ ਹਾਂ, ਧੰਨ ਸਤਿਗੁਰੂ ਜਗਜੀਤ ਸਿੰਘ ਜੀ, ਧੰਨ ਸਤਿਗੁਰੂ ਉਦੇ ਸਿੰਘ ਜੀ, ਧੰਨ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ। ਉਹਦਾ ਮਤਲਬ ਕੀ ਹੈ, ਕਿਉਂ ਧੰਨ ਕਹਿੰਦੇ ਹਾਂ, ਉਹਦਾ ਮਤਲਬ ਹੈ ਉਹਨੂੰ ਧੰਨ ਕਹਿੰਦੇ ਹਾਂ, ਉਹਨੂੰ ਸੋਚੀਏ ਵਿਚਾਰੀਏ ਕਿਹੜੇ ਕਾਰਨਾਂ ਕਰਕੇ, ਅਜਿਹਾ ਕਿਹੜਾ ਕਾਰਨ ਹੈ ਜਿਹਦੇ ਕਰਕੇ ਗੁਰੂ ਧੰਨ ਹੈ। ਫਿਰ ਉੱਥੇ ਆਏਗਾ ਕਿ ਇਹਦੇ ਵਿੱਚ ਕਾਰਨ ਨੇ, ਇਹ ਮਿੱਠਾ ਬੋਲਦਾ, ਇਹ ਸ਼ਰਨ ਆਇਆਂ ਨੂੰ ਸੰਭਾਲਦਾ, ਆਪਣੇ ਗਲ ਨਾਲ ਲਾ ਲੈਂਦਾ, ਬੜੇ ਗੁਣ ਨੇ ਇਹਦੇ ਵਿੱਚ। ਨਿੰਦਿਆ ਹੋ ਰਹੀ ਹੈ ਇੱਕ ਪਾਸੇ, ਔਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਹੁਣ ਕੀ ਹੋਇਆ, ਤੀਰਥ ਯਾਤਰਾ ਨੂੰ ਨਿਕਲੇ ਨੇ ਸਿਰਫ ਇਹ ਕਾਰਨ ਕਿ ਉੱਥੇ ਸਾਰਿਆਂ ਦਾ ਭਲਾ ਕਰਨਾ ਇਤਿਆਦ। ਇਹ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਕਿਸੇ ਵੀ ਪੱਖ ਵੱਲੋਂ ਅਸੀਂ ਸਤਿਗੁਰੂ ਨੂੰ ਵੇਖ ਲਈਏ। ਸਾਧੋ ਇਹ ਮਨ ਗਹੇ ਉਹਨਾਂ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤੋ ਹੈ ਜਾਤ, ਇਹ ਥਿਰ ਨਾ ਰਹਾਈ। ਫਿਰ ਸਤਿਗੁਰੂ ਜੀ ਦੀ ਬਾਣੀ ਨੂੰ ਜੇ ਵੇਖੀਏ, ਫਿਰ ਉਪਦੇਸ਼ ਦਿੰਦੇ ਨੇ, ਇੱਥੇ ਕਹਿੰਦੇ ਨੇ ਹੇ ਇਨਸਾਨ, ਇਹ ਮਨ ਜਿਹੜਾ ਫੜਿਆ ਨਹੀਂ ਜਾਣ ਵਾਲਾ, ਬੜਾ ਚੰਚਲ ਹੈ, ਬੜਾ ਚਲਾਏਮਾਨ ਹੈ, ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਆ ਸੀ ਆਹੋ, ਖਨਲੀ ਧੋਤੀ ਉਜਲੀ ਨਾ ਹੋਵਈ ਜੇ ਸੌ ਧੋਵਣ ਪਾਹੋ। ਇੱਕ ਉਹ ਕੱਪੜੇ ਖਨਲੀ ਕਹਿੰਦੇ ਨੇ ਜਿਹੜਾ ਤੇਲੀ ਤੇਲ ਕੱਢਦਾ ਹੈ, ਇੱਕ ਕੱਪੜੇ ਨਾਲ ਉਹਨੂੰ ਜਗ੍ਹਾ ਨੂੰ ਸਾਫ਼ ਕਰਦਾ, ਐਵੇਂ ਜੀ ਹਾਲਤ ਉਸ ਕੱਪੜੇ ਦੀ ਬਣ ਜਾਂਦੀ, ਉਹਦੇ ਤੰਦਾਂ ਦੇ ਵਿੱਚ ਮੈਲ ਅਜਿਹੀ ਰਚ ਜਾਂਦੀ, ਜਿੰਨਾ ਮਰਜ਼ੀ ਧੋ ਲਵੋ ਸਾਫ਼ ਨਹੀਂ ਹੋ ਸਕਦਾ। ਸਾਹਿਬ ਕਹਿੰਦੇ ਨੇ ਹੇ ਇਨਸਾਨ, ਇਹ ਤੇਰਾ ਮਨ ਉਹਦੇ ਵਾਂਗੂ ਕਾਲਾ ਹੋਇਆ ਪਿਆ, ਹੋ ਸਕਦਾ ਸ਼ਾਇਦ ਉਹ ਕੱਪੜਾ ਉੱਜਲ ਹੋ ਜਾਵੇ, ਸਵੱਛ ਹੋ ਜਾਏ, ਪਰ ਹੇ ਇਨਸਾਨ ਤੇਰਾ ਮਨ ਸਵੱਛ ਤਾਂ ਹੋਏਗਾ, ਧਿਆਨ ਦੇ ਆਪਣੇ ਇਸ ਮਨ ਵੱਲ, ਧਿਆਨ ਦੇ ਆਪਣੇ ਆਪ ਵੱਲ ਮੁੜ ਜਾ ਤੂੰ। ਸਤਿਗੁਰੂ ਜੀ ਉਪਦੇਸ਼ ਕਰਦੇ ਨੇ, ਵਾਰ ਵਾਰ ਸਮਝਾਉਂਦੇ ਨੇ, ਕਿਉਂਕਿ ਗੁਰੂ ਕਾ ਬਿਰਧ ਐਸਾ, ਗੁਰੂ ਦਾ ਸੁਭਾਅ ਐਸਾ, ਹਰ ਵਕਤ ਸਿੱਖ ਨੂੰ ਸਮਝਾਉਂਦਾ ਹੈ। ਅਸੀਂ ਜੇ ਸਤਿਗੁਰੂ ਜੀ ਦੇ ਦਰਸ਼ਨ ਕਰੀਏ ਤੇ ਸਾਧ ਸੰਗਤ ਜੀ, ਸਤਿਗੁਰੂ ਜੀ ਜੇ ਇੱਕ ਇੱਕ ਸਕਿੰਟ ਇੱਕ ਇੱਕ ਪਲ ਵਿੱਚ ਕੋਈ ਵੀ ਕੌਤਕ ਕਰਦੇ ਨੇ, ਕੁਛ ਵੀ ਕਿਤੇ ਵੇਖਦੇ ਨੇ, ਕਿਤੇ ਨਿਗਾਹ ਮਾਰਦੇ ਨੇ, ਤੇ ਉਹਦੇ ਵਿੱਚ ਪਤਾ ਨਹੀਂ ਉਹਦੀ ਕੀ ਰਜ਼ਾ ਹੈ, ਸਾਨੂੰ ਨਹੀਂ ਪਤਾ ਲੱਗ ਸਕਦੀ। ਪਰ ਜੇ ਕਬੀਰ ਜੀ ਕਹਿੰਦੇ ਨੇ ਕੀ ਹੋਇਆ ਉਹਦੀ ਰਜ਼ਾ ਨਹੀਂ ਪਤਾ ਲੱਗਦੀ, ਅਸੀਂ ਵੇਖਦੇ ਹਾਂ ਜਦੋਂ ਕਿਸੇ ਨਾਟਕਕਾਰ ਨੂੰ ਉਸ ਵਕਤ ਉਹਨੂੰ ਜਿਹੜਾ ਇੱਕ ਚਰਿੱਤਰ ਮਿਲਿਆ ਹੁੰਦਾ ਉਹਦੇ ਮੁਤਾਬਕ ਉਹਨੇ ਉਸ ਨਾਟਕ ਦੇ ਵਿੱਚ ਹੱਸਣਾ ਵੀ ਹੁੰਦਾ, ਰੋਣਾ ਵੀ ਹੁੰਦਾ, ਸਾਰਿਆਂ ਨਾਲ ਗੱਲਾਂ ਵੀ ਕਰਨੀਆਂ, ਇਤਿਆਦ ਕੁਛ ਦਾ ਕੁਛ ਜੋ ਵੀ ਉਹਦੇ ਵਿੱਚ ਲਿਖਿਆ ਉਹਨੇ ਕਰਨਾ ਹੋਏਗਾ। ਉਸ ਵਕਤ ਉਹ ਇਨਸਾਨ ਅਜਿਹੀ ਆਪਣੀ ਬਿਰਤੀ ਨੂੰ ਟਿਕਾ ਲੈਂਦਾ, ਜੇ ਉਹ ਹੱਸ ਰਿਹਾ ਸਾਨੂੰ ਲੱਗੇਗਾ ਨਹੀਂ ਕਿ ਨਕਲੀ ਹੱਸ ਹੈ, ਜੇ ਉਹ ਰੋ ਰਿਹਾ ਸਾਨੂੰ ਲੱਗੇਗਾ ਨਹੀਂ ਕਿ ਨਕਲੀ ਰੋ ਰਿਹਾ। ਉਹਨੂੰ ਵੇਖ ਕੇ ਕਈ ਰੋਂਦੇ ਵੇਖੇ ਨੇ, ਕਿਉਂ? ਉੱਥੇ ਭਾਵਨਾ ਮਿਲ ਗਈ, ਇੱਕ ਮਿਕ ਹੋ ਗਿਆ। ਜੇ ਸਤਿਗੁਰੂ ਇਸ ਦੁਨੀਆਂ ਤੇ ਆਇਆ ਉਹ ਵੀ ਇੱਕ ਨਾਟਕ ਕਰ ਰਿਹਾ, ਇੱਕ ਅਭਿਨੇ ਕਰ ਰਿਹਾ, ਇੱਕ ਅਜਿਹਾ ਐਕਟ ਕਰ ਰਿਹਾ ਉਹ ਸਤਿਗੁਰੂ ਕਿ ਉਹਦੇ ਵਿੱਚ ਆ ਕੇ ਉਹ ਦੁਨੀਆਂ ਵਿੱਚ ਜਦੋਂ ਉਪਦੇਸ਼ ਦਿੰਦਾ ਸਿੱਖ ਨੂੰ ਤੇ ਇੱਕ ਮਨੁੱਖ ਦਾ ਰੂਪ ਧਾਰਨ ਕਰਕੇ ਆ ਜਾਂਦਾ, ਇੱਕ ਆਮ ਬੰਦਾ ਬਣ ਕੇ ਆਉਂਦਾ, ਫਿਰ ਉਹ ਹੱਸਦਾ ਵੀ ਹੈ। ਕਿਤੇ ਪ੍ਰਭੂ ਰਾਮ ਚੰਦਰ ਦੇ ਰੂਪ ਵਿੱਚ ਹਾਏ ਸੀਤਾ ਕਰਕੇ ਰੋ ਰਿਹਾ, ਉਹਦੀ ਆਵਾਜ਼ਾਂ ਨਾਲ ਆਕਾਸ਼ ਦਾ ਵੀ ਸੀਨਾ ਜਿਹੜਾ ਫਟ ਰਿਹਾ। ਕਿਤੇ ਬ੍ਰਹਮ ਅਵਸਥਾ ਵਿੱਚ ਆ ਕੇ ਸਾਰਾ ਕੁਝ ਉਜੜ ਗਿਆ, ਦਸਵੇਂ ਪਾਤਸ਼ਾਹ ਦੇ ਰੂਪ ਵਿੱਚ ਸਾਰਾ ਕੁਛ ਸਿੱਖੀ ਦੇ ਨਾਂ ਲਾ ਕੇ ਚਾਰ ਮੂਏ ਤੋਂ ਕਿਹਾ ਭਇਆ ਜੀਵਤ ਕਈ ਹਜ਼ਾਰ, ਕਿਤੇ ਇਸ ਤਰ੍ਹਾਂ ਦਾ ਬਣਿਆ ਫਿਰਦਾ, ਕਿਤੇ ਕਹਿੰਦਾ ਫਿਰਦਾ ਮਿੱਤਰ ਪਿਆਰੇ ਨੂੰ ਹਾਲ ਫਕੀਰਾਂ ਦਾ ਕਹਿਣਾ। ਉਹ ਜਿਵੇਂ ਜਾਂ ਸਿੱਖ ਦਾ ਸਾਹਮਣੇ ਬਿਰਤੀ ਹੈ, ਸਿੱਖ ਦਾ ਜੈਸਾ ਲੈਵਲ ਹੈ, ਜਿਵੇਂ ਜਾਂ ਸਿੱਖ ਦੀ ਬਿਰਤੀ ਹੈ, ਗੁਰੂ ਉਸੇ ਹਿਸਾਬ ਨਾਲ ਉਹਨੂੰ ਉਪਦੇਸ਼ ਦੇ ਕੇ ਉਹਦਾ ਭਲਾ ਕਰਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਵੀ ਇਹੀ ਕੁਛ ਕਰ ਰਹੇ ਨੇ, ਉਹਨਾਂ ਦੇ ਇੱਕ ਇੱਕ ਪਲ ਵਿੱਚ ਇੱਕ ਇੱਕ ਸੈਕਿੰਡ ਜੋ ਵੀ ਉਹ ਕੁਤਕ ਕਰ ਰਹੇ ਨੇ ਉਹਦੇ ਚ ਬੜੇ ਵੱਡੇ ਰਾਜ਼ ਨੇ। ਅਰਜ਼ ਕਰ ਰਿਹਾ ਸੀ ਕਿ ਸਿੱਖ ਵੀ ਫਿਰ ਉਹਦੇ ਕੋਲੋਂ ਸਿੱਖੇ ਕਿ ਇਹਨੂੰ ਧਨ ਕਿਉਂ ਕਹਿੰਦੇ ਨੇ, ਕਿਹੜੇ ਕਾਰਨਾਂ ਕਰਕੇ ਧਨ ਕਹਿੰਦੇ ਨੇ। ਇਹ ਨਹੀਂ ਕਿ ਧਨ ਕਹਿ ਕੇ ਘਰ ਆਪਣੇ ਤੁਰ ਗਏ, ਗੁਰੂ ਆਪਣੀ ਕੋਠੀ ਵਿੱਚ ਤੁਰ ਗਿਆ, ਜਾਂ ਸਤਿਗੁਰੂ ਬੈਂਗਲੌਰ ਤੁਰ ਗਏ ਤੇ ਗੱਲ ਖਤਮ। ਨਹੀਂ, ਐਵੇਂ ਨਹੀਂ, ਇਹ ਗੱਲ ਨਹੀਂ ਹੋਏਗੀ। ਫਿਰ ਸਿੱਖ ਕਾਹਦਾ, ਗੁਰੂ ਕਾਹਦਾ, ਸਾਧ ਸੰਗਤ ਕਾਹਦੀ, ਕਥਾ ਦਾ ਮਤਲਬ ਹੀ ਕੀ ਹੋਇਆ? ਉਹਨੂੰ ਜੇ ਧਨ ਕਹਿੰਦੇ ਨੇ, ਉਹਦੇ ਚ ਕੋਈ ਗੁਣ ਹੈ, ਫਿਰ ਉਵੇਂ ਜੇ ਬਣੋ। ਕਬੀਰ ਕਹਿੰਦੇ ਨੇ ਉਹ ਕੀ ਹੈ ਕਿ ਤੂੰ ਉਹਦੇ ਵਰਗਾ ਬਣ, ਬਣਨ ਦੀ ਕੋਸ਼ਿਸ਼ ਤੇ ਕਰ, ਤੁਰ ਤੇ ਸਹੀ ਇੱਕ ਕਦਮ ਪੱਟ, ਅੱਗੇ ਬਾਂਹ ਉਹ ਆਪੇ ਫੜ ਲਏਗਾ। ਕਬੀਰ ਜੀ ਨੇ ਇੱਥੇ ਫਿਰ ਇਹ ਲਫ਼ਜ਼ ਕਹੇ, ਹਰ ਜਨ ਐਸਾ ਚਾਹੀਏ ਜੈਸਾ ਹਰਿ ਹੀ ਹੋਏ, ਜੈਸਾ ਹਰੀ ਹੈ, ਜੈਸਾ ਸਤਿਗੁਰੂ ਹੈ, ਉਵੇਂ ਜਾ ਜਦੋਂ ਤੂੰ ਬਣ ਗਿਆ ਫਿਰ ਕੀ ਹੋਏਗਾ, ਤੇਰੇ ਤੇ ਵੀ ਕਿਰਪਾ ਹੋਏਗੀ। ਸਿਰਫ ਇਹੀ ਕਾਰਨ ਕਰਕੇ ਸਤਿਗੁਰੂ ਮਨੁੱਖ ਦੇ ਰੂਪ ਵਿੱਚ ਆਉਂਦਾ, ਬੰਦੇ ਦੇ ਰੂਪ ਵਿੱਚ ਆਉਂਦਾ ਹੈ, ਇਹੀ ਕਾਰਨ ਕਰਕੇ ਕਿ ਇਸ ਇਨਸਾਨ ਨੂੰ ਭੁੱਲੇ ਹੋਏ ਨੂੰ ਸਿੱਧੇ ਰਾਹੇ ਪਾ ਦੇਵਾਂ। ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੱਲ ਵੇਖ ਲਈਏ, ਬਕਾਲਾ ਵੀ ਛੱਡਿਆ, ਅੰਮ੍ਰਿਤਸਰ ਸਾਹਿਬ ਵੀ ਛੱਡਤਾ, ਕਰਤਾਰਪੁਰ ਸਾਹਿਬ ਵੀ ਛੱਡ ਦਿੱਤਾ, ਹੁਣ ਜਿਹੜੀ ਅਨੰਦਪੁਰ ਸਾਹਿਬ ਵਸਾਇਆ ਉਹਨੂੰ ਵੀ ਛੱਡ ਦਿੱਤਾ। ਕਿਉਂ? ਉੱਥੇ ਸਤਿਗੁਰੂ ਜੀ ਜੋ ਈਰਖਾ ਹੋ ਰਹੀ ਹੈ, ਧੀਰਮਲ ਜਿਹੜਾ ਉਹ ਈਰਖਾ ਕਰਦਾ ਸਤਿਗੁਰੂ ਜੀ ਦੇ ਪ੍ਰਤੀ। ਗਰੀਬ ਨਵਾਜ਼ ਪਾਤਸ਼ਾਹ ਇਹ ਵੀ ਦੇਖਦੇ ਨੇ ਕਿ ਪਾਪਾਂ ਦਾ ਬੋਝ ਚੁੱਕਦਾ ਹੈ ਆਪਣੇ ਸਿਰ ਦੇ ਉੱਤੇ, ਉਹਦੇ ਮਨ ਦੀ ਮੁਰਾਦ ਵੀ ਪੂਰੀ ਕਰ ਦਿੱਤੀ ਤੇ ਸਤਿਗੁਰੂ ਜੀ ਇੱਕ ਇਹ ਵੀ ਉਪਦੇਸ਼ ਦੇ ਰਹੇ ਨੇ ਕਿ ਜਿਹੜੀ ਮਾੜੀ ਸੰਗਤ ਹੈ ਉਹਨੂੰ ਛੱਡ ਵੀ ਦੇਣਾ ਚਾਹੀਦਾ। ਸੋ ਸਾਧ ਸੰਗਤ ਜੀ, ਇਸ ਤੋਂ ਅੱਗੇ ਸਤਿਗੁਰੂ ਜੀ ਜਦੋਂ ਆਨੰਦਪੁਰ ਸਾਹਿਬ ਤੋਂ ਚੱਲੇ ਨੇ ਇਤਿਆਦ ਸੰਗਤ ਨੂੰ ਉਪਦੇਸ਼ ਕਰਦੇ ਨੇ, ਇੱਥੋਂ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਦੇ ਆ। ਇਮਤ ਇਸ ਕੋ ਸਮਝਾਏ ਗੁਸਾਈ, ਬੈਠੀ ਸੰਗਤ ਟਿਗ ਸਮੁਦਾਈ, ਤਿੰਨ ਦਿਸ਼ ਦੇਖ ਦ੍ਰਿਸ਼ਟ ਜੁਤ ਕਰੁਣਾ, ਚਾਹੇ ਤਿਨੈ ਕਲੇਸ਼ਨ ਹਰਨਾ। ਸਤਿਗੁਰੂ ਜੀ ਉਸ ਵਕਤ ਜੋ ਸਾਧ ਸੰਗਤ ਗਰੀਬ ਨਵਾਜ ਪਾਤਸ਼ਾਹੀ ਦੇ ਸਾਹਮਣੇ ਸੁਭਾਏਮਾਨ ਹੈ, ਗਰੀਬ ਨਵਾਜ ਪਾਤਸ਼ਾਹ ਬੜੀ ਕਰੁਣਾਮਈ ਪ੍ਰੇਮਮਈ ਅਜਿਹੀ ਨਿਗਾਹ ਦੇ ਨਾਲ ਕਿਰਪਾ ਰੂਪੀ ਨੇਤਰਾਂ ਦੇ ਨਾਲ ਉਹਨਾਂ ਵੱਲ ਵੇਖ ਕੇ ਚਾਹੇ ਤਿਨੈ ਕਲੇਸ਼ਨ ਹਰਨਾ, ਉਹਨਾਂ ਦੇ ਕਲੇਸ਼ ਉਹਨਾਂ ਦੇ ਦੁੱਖ ਉਹਨਾਂ ਦਾ ਗੁਰੂ ਜੀ ਨਾਸ ਕਰਨਾ ਚਾਹੁੰਦੇ ਹਨ। ਕੁਛ ਕਦੀਨ ਉਪਦੇਸ਼ ਬਣਾਏ, ਬੋਹਰ ਬਿਸਰਜਨ ਕੀਨ ਸੁਣਾਏ। ਉਸ ਵਕਤ ਸਤਿਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਤੇ ਉਸ ਤੋਂ ਬਾਅਦ ਕਿਵੇਂ ਗਰੀਬ ਨਵਾਜ ਜੀ ਉਹਨਾਂ ਨੂੰ ਉਪਦੇਸ਼ ਕਰਦੇ ਨੇ। ਭੋ ਸਿੱਖੋ ਨਰ ਤਨ ਇਹ ਰਤਨ, ਜਿਮ ਸਫਲ ਹੈ ਤੇ ਮਕੀਜਾ ਹੈ ਜਤਨ। ਸਤਿਗੁਰੂ ਜੀ ਇੱਥੇ ਉਪਦੇਸ਼ ਕਰਕੇ ਬਚਨ ਕਰਦੇ ਹੋਏ ਕਹਿੰਦੇ ਨੇ, ਹੇ ਸਿੱਖੋ ਗੁਰੂ ਕੇ ਸਿੱਖੋ, ਇਹ ਜਿਹੜਾ ਤੁਹਾਡਾ ਨਰ ਤਨ ਹੈ, ਮਨੁੱਖੀ ਤਨ ਹੈ, ਇੱਕ ਰਤਨ ਹੈ, ਇੱਕ ਹੀਰੇ ਵਾਂਗੂ ਏ। ਜਿਮ ਸਫਲ ਹੈ ਤੇ ਮਕੀਜਾ ਹੈ ਜਤਨ, ਜਿਵੇਂ ਇਹ ਸਫਲ ਹੋ ਜਾਏ ਉਸ ਤਰ੍ਹਾਂ ਦਾ ਕੁਛ ਯਤਨ ਕਰੋ। ਸਾਧ ਸੰਗਤ ਜੀ, ਬੇਸ਼ੱਕ ਕਿੰਨਾ ਹੀ ਕੀਮਤੀ ਰਤਨ ਹੀਰਾ ਹੋਵੇ, ਪਰ ਜੇ ਕਿਤੇ ਉਹਨੂੰ ਲੀਰਾਂ ਵਿੱਚ ਲਪੇਟ ਕੇ ਕਿਤੇ ਰੱਖ ਦਿੱਤਾ ਜਾਵੇ ਉਹਦੀ ਕੀ ਕੀਮਤ ਹੈ? ਕੋਈ ਕੀਮਤ ਨਹੀਂ। ਪਰ ਜਦੋਂ ਉਹੀ ਜਿਹੜਾ ਰਤਨ, ਉਹੀ ਹੀਰਾ ਹੈ, ਉਹ ਕਿਸੇ ਹਾਰ ਵਿੱਚ ਜੜਿਆ ਜਾਵੇ, ਕਿਸੇ ਜੋਹਰੀ ਦੇ ਹੱਥ ਵਿੱਚ ਪਹੁੰਚ ਜਾਵੇ, ਤੇ ਉਹਦੀ ਕੀਮਤ ਬਹੁਤ ਉੱਚੀ ਹੁੰਦੀ ਹੈ, ਬਹੁਤ ਜ਼ਿਆਦਾ ਕੀਮਤ ਪੈ ਜਾਂਦੀ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਇੱਥੇ ਕਿਰਪਾ ਕਰਕੇ ਕਹਿ ਰਹੇ ਨੇ, ਹੇ ਸਿੱਖੋ ਇਹ ਜਿਹੜਾ ਸਰੀਰ ਹੈ ਤੁਹਾਡਾ, ਇੱਕ ਰਤਨ, ਇੱਕ ਹੀਰੇ ਵਰਗਾ ਹੈ। ਤੇ ਹੀਰਾ ਜਿਹੜਾ ਜੇ ਤੇ ਆ ਗਿਆ ਅੰਨੇ ਦੇ ਹਿੱਸੇ, ਕਿਸੇ ਅੰਨੇ ਦੇ ਕੋਲ ਆ ਗਿਆ, ਹੁਣ ਉਹਨੇ ਵਿਖਦਾ ਹੈ ਨੀ, ਇਸ ਤਰ੍ਹਾਂ ਉਹਨੂੰ ਹੱਥ ਲਾ ਕੇ ਟੋਹ ਕੇ ਵੇਖੇਗਾ, ਪਰ ਉਹਦੇ ਵਾਸਤੇ ਤੇ ਉਹ ਇੱਕ ਆਮ ਹੀ ਚੀਜ਼ ਹੈ, ਪੱਥਰ ਸਮਝ ਲਏਗਾ, ਕੱਚ ਦਾ ਕੋਈ ਗੋਲਾ ਸਮਝ ਲਏਗਾ, ਕੁਛ ਵੀ ਸਮਝ ਲਏਗਾ, ਪਰ ਉਹਨੂੰ ਇਹ ਨਹੀਂ ਪਤਾ ਲੱਗਣਾ ਇਹ ਕੋਈ ਹੀਰਾ ਹੈ, ਇਹ ਰਤਨ ਹੈ। ਇਸੇ ਤਰ੍ਹਾਂ ਇਨਸਾਨ ਨੂੰ ਜਦੋਂ ਇਹ ਸਰੀਰ ਮਿਲਿਆ, ਇਹ ਤਨ ਮਿਲਿਆ, ਹੁਣ ਮਿਲ ਗਿਆ, ਸਰੀਰ ਤਾਂ ਗਿਆ ਮਿਲ, ਪਰ ਸਤਿਗੁਰੂ ਕਿਰਪਾ ਕਰਨ ਇਹਦੇ ਨੇਤਰ ਖੁੱਲ ਜਾਣ, ਇਹਨੂੰ ਅੱਖਾਂ ਮਿਲ ਜਾਣ, ਜਿਹਦੇ ਨਾਲ ਇਹਨੂੰ ਪਤਾ ਲੱਗ ਜਾਵੇ ਉਹ ਇਹ ਸਰੀਰ ਕੋਈ ਆਮ ਨਹੀਂ, ਇਹ ਕੋਈ ਖਾਸ ਚੀਜ਼ ਹੈ। ਇਹਨੂੰ ਪਤਾ ਲੱਗ ਜਾਏ ਕਿ ਇਹ ਸਰੀਰ ਜਿਹੜਾ ਇਹਦੇ ਵਿੱਚ ਬਹੁਤ ਕੁਛ ਹੈ, ਸਭ ਕੁਛ ਘਰ ਮਹਿ ਬਾਹਰ ਨਾਹੀ, ਇਹਨੂੰ ਪਤਾ ਲੱਗ ਜਾਏ ਕਿ ਜਿਹੜੀਆਂ ਚੀਜ਼ਾਂ ਜਿਨ੍ਹਾਂ ਨੂੰ ਰਤਨ ਕਿਹਾ ਗਿਆ, ਜਿਨ੍ਹਾਂ ਨੂੰ ਅਜਿਹੇ ਕਿਤੇ ਅੰਮ੍ਰਿਤ ਦੀ ਗੱਲ ਆਈ ਹੈ ਕਿ ਸਰੀਰ ਦੇ ਅੰਦਰ ਅੰਮ੍ਰਿਤ ਹੈ, ਕਿਤੇ ਇਹ ਕਿਹਾ ਜਾਂਦਾ ਹੈ ਕਿ ਉਹ ਪਰਮਾਤਮਾ ਜਿਹੜਾ ਸਰੀਰ ਦੇ ਅੰਦਰ ਵਸ ਰਿਹਾ, ਭਾਵ ਕਈ ਕੁਛ ਕਿਹਾ ਜਾਂਦਾ ਹੈ। ਜਦੋਂ ਇਨਸਾਨ ਦੀਆਂ ਅੱਖਾਂ ਖੁੱਲ ਗਈਆਂ, ਇਹਨੂੰ ਪਤਾ ਲੱਗ ਗਿਆ, ਜਦੋਂ ਇਹਨੂੰ ਇਹ ਸਮਝ ਆਈ ਕਿ ਇਹ ਜੋ ਕੱਲਾ ਮੈਂ ਸਰੀਰ ਲਈ ਬੈਠਾ, ਇਹ ਕੱਲਾ ਹੱਡ ਮਾਸ ਖੂਨ ਇਤਿਆਦਕ ਇਹ ਚੀਜ਼ ਦਾ ਇਕੱਠ ਨਹੀਂ, ਇਹਨੂੰ ਜਿਹੜੇ ਦਿਨ ਪਤਾ ਲੱਗ ਗਿਆ ਕਿ ਇਹਨੂੰ ਸਤਿਗੁਰੂ ਜੀ ਨੇ ਰਤਨ ਕਿਹਾ, ਹੀਰਾ ਕਿਹਾ, ਉਹ ਕਿਉਂ ਕਿਹਾ, ਕਾਰਨ ਕੀ ਹੈ? ਜੇ ਇੱਕ ਹੀਰਾ ਜਿਹੜਾ ਉਹਦੀ ਕੀਮਤ ਹੈ, ਕਈ ਵਾਰ ਤੁਸੀਂ ਸਾਖੀ ਸੁਣੀ ਹੈ ਕਿ ਇੱਕ ਅੰਨੇ ਦੇ ਹੱਥ ਜਦੋਂ ਹੀਰਾ ਲੱਗ ਜਾਂਦਾ, ਸੁੱਟਦਾ ਜਾਂਦਾ ਸੁੱਟਦਾ ਜਾਂਦਾ, ਅਖੀਰ ਇੱਕ ਹੀਰਾ ਜਿਹੜਾ ਬਚਦਾ ਉਹਦੀ ਘਰਵਾਲੀ ਜਿਹੜੀ ਹੈ ਉਹ ਵੇਚਣ ਵਾਸਤੇ ਸ਼ਾਹੂਕਾਰ ਕੋਲ ਲਿਜਾਂਦੀ ਹੈ, ਸ਼ਾਹੂਕਾਰ ਉਹਦੀ ਬੜੀ ਕੀਮਤ ਪਾਉਂਦਾ ਤੇ ਬਾਅਦ ਵਿੱਚ ਉਹ ਪਛਤਾਉਂਦਾ, ਇਨਸਾਨ ਇੰਨੀ ਕੀਮਤੀ ਚੀਜ਼ ਐਵੇਂ ਸੁੱਟ ਦਿੱਤੀ। ਇਹ ਜੋ ਕਹਾਣੀ ਹੈ ਅਸਲ ਵਿੱਚ ਸਾਧ ਸੰਗਤ ਜੀ, ਉਹ ਹੀਰਾ ਜੋ ਸਤਿਗੁਰੂ ਜੀ ਇਹ ਸਰੀਰ ਨੂੰ ਕਹਿ ਰਹੇ ਨੇ ਹੀਰਾ ਹੈ, ਹੁਣ ਇੱਕ ਪਾਸੇ ਤੇ ਹੈਰਾਨੀ ਹੁੰਦੀ ਹੈ, ਜਦੋਂ ਅਸੀਂ ਇੱਕ ਅਜਿਹੇ ਇਨਸਾਨ ਨੂੰ ਜਿਹੜਾ ਦੁਰਾਚਾਰ ਵਿੱਚ ਬੁਰੇ ਕਰਮਾਂ ਚ ਫਸਿਆ, ਹੁਣ ਉਹਨੂੰ ਵੇਖ ਕੇ ਕਿਹੜਾ ਇਨਸਾਨ ਕਹੇਗਾ ਇਹਨੂੰ ਹੀਰਾ ਕਿਹਾ ਜਾਂਦਾ ਹੈ ਸਰੀਰ ਨੂੰ। ਇੱਕ ਪਾਸੇ ਇੱਕ ਇਨਸਾਨ ਹੈ ਜਿਹਦਾ ਕਰਮ ਹੈ ਨਿੰਦਿਆ ਚੁਗਲੀ ਕਰਨੀ, ਬੁਰੇ ਕਰਮ, ਉਹਨੂੰ ਵੇਖ ਕੇ ਕੌਣ ਕਹੇਗਾ ਕਿ ਇਸ ਇਨਸਾਨ ਦੇ ਸਰੀਰ ਨੂੰ, ਇਸ ਦੇਹੀ ਨੂੰ ਹੀਰਾ ਕਿਹਾ ਜਾਂਦਾ, ਰਤਨ ਕਿਹਾ ਜਾਂਦਾ। ਸ਼ਰਾਬੀ ਨੂੰ ਜੇ ਕੋਈ ਵੇਖੇ ਉਹਦੀ ਦੁਰਦਸ਼ਾ, ਉਹਨੂੰ ਵੇਖ ਕੇ ਕੌਣ ਕਹੇਗਾ ਇਹ ਰਤਨ ਹੈ, ਹੀਰਾ ਹੈ ਸਰੀਰ। ਪਰ ਹੈਰਾਨੀ ਹੋਏਗੀ ਜਦੋਂ ਕਿਸੇ ਸੰਤ ਤੇ ਨਿਗਾਹ ਪੈ ਜਾਵੇ, ਕਿਸੇ ਅਜਿਹੇ ਉਸ ਪਵਿੱਤਰ ਰੂਹ ਤੇ ਨਿਗਾਹ ਪੈ ਜਾਏ ਜਿਹੜਾ ਹਰ ਵਕਤ ਤੂੰ 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 ਦਾ ਨਾਦ ਉਚਾਰ ਰਿਹਾ, ਜਿਹੜਾ ਹਰ ਵਕਤ ਆਪਣੇ ਸਤਿਗੁਰੂ ਦੀ ਰਜ਼ਾ ਚ ਰਾਜੀ ਹੈ। ਜਦੋਂ ਨਿਗਾਹ ਉੱਥੇ ਪੈ ਗਈ, ਜਦੋਂ ਇਨਸਾਨ ਦੇ ਨੇਤਰ ਖੁੱਲੇ, ਉਦੋਂ ਵਾਕਈ ਪਤਾ ਲੱਗਣਾ ਵੀ ਵਾਕਈ ਇਹ ਸਤਿਗੁਰੂ ਜੀ ਨੇ ਦੇਹੀ ਨੂੰ ਜੇ ਰਤਨ ਕਿਹਾ, ਹੀਰਾ ਕਿਹਾ, ਸੱਚ ਕਿਹਾ ਹੈ। ਸਤਿਗੁਰੂ ਜੀ ਇਹੀ ਉਪਦੇਸ਼ ਦੇ ਕੇ ਕਹਿੰਦੇ ਨੇ, ਹੇ ਇਨਸਾਨ, ਹੇ ਗੁਰੂ ਦੇ ਸਿੱਖੋ, ਇਹ ਜਿਹੜਾ ਸਰੀਰ ਹੈ ਇਹ ਇੱਕ ਰਤਨ ਹੈ, ਇੱਕ ਹੀਰੇ ਦੀ ਨਿਆਈ ਹੈ, ਪਰ ਉਹ ਕਰਮ ਕਰੋ, ਉਹ ਯਤਨ ਕਰੋ ਜਿਹਦੇ ਨਾਲ ਇਹ ਹੀਰਾ ਭਾਵ ਇਹ ਸਰੀਰ ਜਿਹੜਾ ਸਫਲ ਹੋ ਜਾਏ। ਜਗ ਧੰਦੇ ਮੈਂ ਫਸਨਾ ਬਿਤਾਵੋ ਬਿਨ ਸਜਾਏ ਪਿਖਨ ਬਿਰਮਾਵੋ। ਹੁਣ ਸਤਿਗੁਰੂ ਜੀ ਪਹਿਲੇ ਉਪਦੇਸ਼ ਦੇ ਕੇ ਕਹਿ ਰਹੇ ਨੇ, ਸਰੀਰ ਜੋ ਹੈ ਇੱਕ ਰਤਨ, ਇੱਕ ਹੀਰੇ ਦੀ ਨਿਆਈ ਹੈ, ਉਹ ਕਰਮ ਕਰੋ ਜਿਹਦੇ ਨਾਲ ਇਹ ਸਫਲ ਹੋ ਜਾਏ। ਫਿਰ ਸਤਿਗੁਰੂ ਜੀ ਉਪਦੇਸ਼ ਦੇ ਕੇ ਕਹਿੰਦੇ ਨੇ, ਹੇ ਇਨਸਾਨ, ਧਿਆਨ ਦੇਣਾ ਕਿ ਜਗਤ ਦੇ ਧੰਦਿਆਂ ਵਿੱਚ ਨਾ ਫਸ ਜਾਇਓ। ਤੇ ਕੀ ਹੋਏਗਾ, ਬਿਨ ਸਜਾਏ ਭਿਖੇ ਨਹਿ ਬਿਰ ਮਾਵਹੋ, ਕਿਉਂਕਿ ਇਹ ਜਗਤ ਜੋ ਹੈ ਵਿਨਾਸ਼ਮਾਨ ਹੈ, ਇਹਦਾ ਵਿਨਾਸ਼ ਹੋ ਜਾਏਗਾ। ਔਰ ਤੁਸੀਂ ਜੇ ਜਗਤ ਦੇ ਝੂਠੇ ਧੰਦਿਆਂ ਵਿੱਚ ਫਸ ਗਏ ਤੇ ਉਸ ਵਕਤ ਕੀ ਹੈ, ਸਰੀਰ ਨੇ ਤੇ ਨਾਸ ਹੋ ਜਾਣਾ, ਪਰ ਜਿਹੜੇ ਕਰਮ ਤੂੰ ਇਸ ਸਰੀਰ ਦੇ ਨਾਲ ਕੀਤੇ ਹੋਣਗੇ ਉਹ ਕਰਮ ਤੇਰੇ ਨਾਲ ਤੁਰ ਪੈਣੇ ਨੇ ਤੇ ਉਹਨਾਂ ਦਾ ਲੇਖਾ ਹੋਏਗਾ। ਇਸ ਕਰਕੇ ਸਤਿਗੁਰੂ ਜੀ ਇਹ ਉਪਦੇਸ਼ ਦਿੰਦੇ ਹੋਏ ਕਹਿੰਦੇ ਨੇ, ਹੇਤ ਜੀਵਕਾ ਹੋਏ ਨਿਸ਼ਪਾਪ, ਕਰੋ ਕਾਰ ਕੋ ਹਰੇ ਹਰੇ ਜਾਪ। ਗਰੀਬ ਨਵਾਜ ਪਾਤਸ਼ਾਹ ਇਸ ਇਨਸਾਨ ਨੂੰ ਸਮਝਾਉਂਦੇ ਨੇ ਕਿ ਜਦੋਂ ਤੂੰ ਜਗਤ ਦੇ ਸੰਸਿਆਂ ਵਿੱਚ, ਜਗਤ ਦੇ ਧੰਦਿਆਂ ਵਿੱਚ ਨਾ ਫਸੇਗਾ ਤੇ ਉਸ ਵਕਤ ਬੜਾ ਸੁੱਖ ਲਏਗਾ, ਪਰ ਕਿਤੇ ਇਹ ਨਾ ਹੋਵੇ ਕਿ ਆਪਣਾ ਪੇਟ ਪਾਲਣ ਵਾਸਤੇ, ਆਪਣੇ ਬੱਚਿਆਂ ਦਾ ਪੇਟ ਭਰਨ ਵਾਸਤੇ ਕਿਤੇ ਤੂੰ ਬੁਰੇ ਕਰਮ ਨਾ ਕਰੀ। ਸਾਹਿਬ ਕਹਿੰਦੇ ਨੇ, ਕਾਮਣ ਲੋੜੈ ਸੁਇਨਾ ਰੂਪਾ, ਮਿੱਤਰ ਲੋੜੇਨ ਸੋ ਖਾਨ ਦਾਤਾ, ਨਾਨਕ ਪਾਪ ਕਰਹਿ ਤਿੰਨ ਕਾਰਨ, ਜਾਸੀ ਜਮਪੁਰ ਬਾਧਾਤਾ। ਸਤਿਗੁਰੂ ਪਾਤਸ਼ਾਹ ਜੀ ਉਪਦੇਸ਼ ਦੇ ਕੇ ਸਿੱਖ ਨੂੰ, ਇੱਕ ਇਨਸਾਨ ਨੂੰ ਸਮਝਾ ਰਹੇ ਨੇ, ਹੇ ਇਨਸਾਨ ਧਿਆਨ ਦੇ ਗੱਲ ਵੱਲ, ਠੀਕ ਹੈ ਤੇਰੀ ਇੱਕ ਡਿਊਟੀ ਹੈ, ਇੱਕ ਤੇਰਾ ਫਰਜ਼ ਹੈ ਕਿ ਜਿਹੜੇ ਤੇਰੇ ਲੜ ਲੱਗੀ ਇੱਕ ਔਰਤ ਜਿਹਨੂੰ ਤੂੰ ਪਤਨੀ ਕਹਿੰਦੇ, ਮਾਸੂਮ ਜਿੰਦਾਂ ਜਿਹੜੀਆਂ ਤੇਰੇ ਬੱਚੇ ਨੇ, ਠੀਕ ਹੈ ਉਹਨਾਂ ਦਾ ਪਾਲਣਾ ਵੀ ਉਹਨਾਂ ਦੀ ਕਰਨੀ ਹੈ, ਉਹਨਾਂ ਨੂੰ ਛੱਡ ਕੇ ਕਦੀ ਨਹੀਂ ਸਤਿਗੁਰੂ ਜੀ ਕਹਿੰਦੇ ਕਿ ਤੂੰ ਉਹਨਾਂ ਨੂੰ ਛੱਡ ਕੇ ਜੰਗਲਾਂ ਵਿੱਚ ਚਲਾ ਜਾ ਤਪੱਸਿਆ ਕਰ। ਜੇ ਇਹ ਗੱਲ ਸੱਚ ਹੈ ਕਿ ਉਹਨਾਂ ਦਾ ਪਾਲਣ ਪੋਸ਼ਣ ਕਰਨਾ ਤੇ ਧਿਆਨ ਦੇਣਾ, ਇਹ ਵੀ ਗੱਲ ਓਨੀ ਹੀ ਸੱਚ ਹੈ ਕਿ ਉਹਨਾਂ ਦਾ ਪਾਲਣ ਪੋਸ਼ਣ ਪੂਰੇ ਧਰਮ ਦੇ ਨਾਲ ਔਰ ਸੱਚੀ ਸੁੱਚੀ ਕਿਰਤ ਨਾਲ ਕਰਨਾ। ਜਦੋਂ ਇਹ ਸਾਰੇ ਉਪਦੇਸ਼ ਨੂੰ ਸਾਹਿਬ ਕਹਿੰਦੇ ਨੇ, ਤੂੰ ਸਮਝ ਗਿਆ, ਹੁਣ ਜਦੋਂ ਧਰਮ ਦੇ ਨਾਲ ਕੀਤੀ ਹੋਈ ਕਮਾਈ, ਉਹਦੇ ਨਾਲ ਜਿਹੜਾ ਅੰਨ ਆਏਗਾ, ਪ੍ਰਸ਼ਾਦਾ ਆਏਗਾ, ਧਿਆਨ ਦੇਣਾ ਗੁਰੂ ਸਵਾਰਿਓ, ਉਸ ਪ੍ਰਸ਼ਾਦੇ ਨੂੰ ਜਦੋਂ ਕੋਈ ਛਕੇਗਾ, ਹੁਣ ਉਹ ਛਕਿਆ ਹੋਇਆ ਪ੍ਰਸ਼ਾਦਾ ਜਦੋਂ ਹਜ਼ਮ ਹੋਏਗਾ, ਉਹਦੇ ਨਾਲ ਖੂਨ ਬਣੇਗਾ, ਉੱਥੋਂ ਇਨਸਾਨ ਦੇ ਵਿਚਾਰ ਬਣਨਗੇ, ਚੰਗੀ ਕਮਾਈ ਵਾਲਾ ਪ੍ਰਸ਼ਾਦਾ ਆਇਆ ਤੇ ਚੰਗੇ ਵਿਚਾਰ ਹੋਣਗੇ, ਚੰਗੇ ਵਿਚਾਰ ਹੋਣਗੇ ਅੱਗੇ ਕਰਮ ਵੀ ਚੰਗੇ ਕਰੇਗਾ, ਚੰਗੇ ਕਰਮ ਕਰਨਗੇ ਤੇ ਆਪਣੇ ਆਪ ਇਹਦਾ ਭਲਾ ਹੋਏਗਾ ਸਤਿਗੁਰੂ ਜੀ ਦੀ ਬਖਸ਼ੀ ਸਦਕਾ। ਇਸੇ ਕਰਕੇ ਸਤਿਗੁਰੂ ਜੀ ਸਭ ਤੋਂ ਪਹਿਲਾਂ ਇਹ ਸਮਝਾ ਰਹੇ ਨੇ ਕਿ ਇਨਸਾਨ ਜਗਤ ਦੇ ਧੰਦਿਆਂ ਚ ਨਾ ਫਸੀ, ਕਿਉਂਕਿ ਜਦੋਂ ਇਨਸਾਨ ਜਗਤ ਦੇ ਧੰਦਿਆਂ ਚ ਫਸ ਗਿਆ, ਉਦੋਂ ਕਿਹੜਾ ਗੁਰੂ ਦਾ ਉਪਦੇਸ਼ ਤੇ ਕੀ ਗੁਰੂ ਦੀ ਬਾਣੀ ਸਭ ਇੱਕ ਪਾਸੇ ਵਿਸਾਰ ਕੇ ਫਿਰ ਜੋ ਆਉਂਦਾ ਇਨਸਾਨ ਦੇ ਸਾਹਮਣੇ, ਜਿਹੜਾ ਕਰਮ ਇਹਦੇ ਸਮਝ ਵਿੱਚ ਆ ਗਿਆ ਉਹ ਕਰ ਲੈਣੇ ਨੇ। ਇੱਕ ਇਹ ਬੜੀ ਵਧੀਆ ਗੱਲ ਬਣਾਈ ਏ ਕਿ ਜਿਹੜੀ ਗੱਲ ਤੇ ਸਾਨੂੰ ਫਿੱਟ ਬਹਿ ਜੇ, ਬੜੀ ਵਧੀਆ ਲੱਗੇ, ਉਹ ਤੇ ਕਹਿ ਦੇਣਾ ਜੀ ਸਤਿਗੁਰੂ ਜੀ ਦਾ ਹੁਕਮ ਹੈ, ਤੇ ਜਿਹੜੀ ਚੀਜ਼ ਮੈਨੂੰ ਨਹੀਂ ਪਸੰਦ, ਚਲੋ ਕੋਈ ਨੀ, ਸਾਰੇ ਥੋੜਾ ਮੰਨ ਲਈਦੇ ਨੇ। ਠੀਕ ਹੈ ਗੁਰੂ ਸਰਬੱਗ ਹੈ, ਪਰਿਪੂਰਨ ਹੈ, ਪਰ ਆਪਾਂ ਯਤਨ ਕਰ ਸਕਦੇ ਹਾਂ ਸਤਿਗੁਰੂ ਜੀ ਦੇ ਉਪਦੇਸ਼ ਸੁਣਨ ਦਾ, ਉਹਨੂੰ ਧੰਨ ਕਹਿਣ ਦਾ। ਮਤਲਬ ਇਹ ਹੈ ਕਿ ਜੋ ਸਤਿਗੁਰੂ ਉਪਦੇਸ਼ ਕਰ ਰਹੇ ਨੇ ਉਹਨਾਂ ਨੂੰ ਮੰਨਣ ਦੀ ਕੋਸ਼ਿਸ਼ ਕੀਤੀ ਜਾਏ, ਬਖਸ਼ਿਸ਼ ਉਹਨੇ ਕਰਨੀ ਹੈ। ਸੋ ਸਤਿਗੁਰੂ ਕਹਿੰਦੇ ਨੇ ਕਿ ਹਿਤ ਜੀਵ ਕਾ ਹੋਏ ਨਿਸ਼ਪਾਪ, ਨਿਸ਼ਪਾਪ ਪਾਪ ਤੋਂ ਬਿਨਾਂ, ਬੁਰੇ ਕਰਮ ਤੋਂ ਬਿਨਾਂ ਜਿਹੜੀ ਕਮਾਈ ਲਿਆਏਗਾ ਉਹਦੇ ਨਾਲ ਜੀਵਕਾ ਕਰੀ, ਤੇ ਕਰੋ ਕਾਰ ਕੋ ਹਰੇ ਹਰੇ ਜਾਪ, ਤੇ ਕਰਮ ਕਰਦਾ ਹੋਇਆ, ਸ਼ੁਭ ਕਰਮ ਕਰਦਾ ਹੋਇਆ ਤੂੰ ਹਰੀ ਦੇ ਨਾਮ ਨੂੰ ਜਪਦਾ ਜਾ, ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਸਾਹਿਬ ਗੁਰਬਾਣੀ ਚ ਕਹਿੰਦੇ ਨੇ ਹੱਥ ਪੈਰ ਤੈਨੂੰ ਮਿਲੇ ਨੇ ਕੰਮ ਵਾਸਤੇ, ਇਹ ਨਹੀਂ ਕਿ ਸਾਰਾ ਕੰਮ ਘਰ ਛੱਡ ਕੇ ਆ ਕੇ ਬੈਠਾ ਰਵੇ, ਭਜਨ ਹੀ ਕਰਦਾ ਰਵੇ ਤੇ ਮੁੜ ਕੇ, ਮਾਫ ਕਰਨਾ ਮੈਂ ਕਿਸੇ ਦੀ ਗੱਲ ਨਹੀਂ ਕਰਦਾ। ਕਈ ਵਾਰ ਆ ਜਾਂਦਾ ਇੱਕ ਮਿਲਿਆ ਸਿੱਖ, ਉਹਨੇ ਇਹ ਲਫ਼ਜ਼ ਬੋਲਿਆ ਕਿ ਨਾਮਧਾਰੀ ਪੰਥ ਤੋਂ ਬਿਲਕੁਲ ਵਿਸ਼ਵਾਸ ਉੱਠ ਚੁੱਕਿਆ ਹੈ। ਇਹ ਸਾਰਿਆਂ ਦੀ ਹਾਲਤ ਕਈ ਵਾਰ ਹੋ ਜਾਂਦੀ, ਮੇਰੀ ਵੀ ਹੋ ਸਕਦੀ ਹੈ, ਕੋਈ ਵੱਡੀ ਗੱਲ ਨਹੀਂ, ਮਨ ਹੈ ਇਹ ਡੋਲ ਜਾਂਦਾ। ਮੈਂ ਕਿਹਾ ਠੀਕ ਹੈ, ਕਿਉਂ ਕੀ ਗੱਲ, ਕਿਹੜੀ ਚੀਜ਼ ਤੇਰੇ ਕੋਲੋਂ ਆ ਕੇ ਨਾਮਧਾਰੀ ਪੰਥ ਨੇ ਖੋਈ ਹੈ ਜਿਹਦੇ ਕਰਕੇ ਤੇਰਾ ਮਨ ਜਿਹੜਾ ਵਿਚਲਿਤ ਹੋਇਆ ਉਹਨਾਂ ਤੋਂ ਉੱਠ ਗਿਆ? ਹੁਣ ਇਹਦਾ ਜਵਾਬ ਕੀ ਦੇਵੇ? ਕਹਿਣ ਲੱਗਾ ਚੀਜ਼ ਤਾਂ ਕੋਈ ਨਹੀਂ ਖੋਈ। ਜਦੋਂ ਸਤਿਗੁਰੂ ਉਪਦੇਸ਼ ਕਰਦੇ ਨੇ ਕਿਰਤ ਕਰੋ, ਸੱਚੀ ਸੁੱਚੀ ਨਾਮ ਜਪੋ, ਭਜਨ ਬੰਦਗੀ ਕਰੋ, ਉਹ ਤਾਂ ਮੰਨਣਾ ਨਹੀਂ, ਤੇ ਜਦੋਂ ਇਹ ਨਹੀਂ ਮੰਨਣਾ ਤੇ ਉਲਟਾ ਕੁਛ ਨਾ ਕੁਛ ਤੇ ਹੋਏਗਾ, ਤੇ ਉਸ ਵਕਤ ਗੁਰੂ ਤੇ ਵੀ ਕਿੰਤੂ ਤੇ ਨਾਮਧਾਰੀ ਪੰਥ ਤੇ ਵੀ, ਇਹ ਤੇ ਹੁੰਦਾ ਹੀ ਰਹਿਣਾ। ਸੋ ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ, ਜੋ ਇਹ ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ ਉਹ ਬਹੁਤ ਹੀ ਵੱਡੀ ਔਰ ਉੱਚੀ ਸੁੱਚੀ ਚੀਜ਼ ਹੈ। ਜਦੋਂ ਇਨਸਾਨ ਇਹਨੂੰ ਮੰਨ ਗਿਆ, ਇਹਦੇ ਮੁਤਾਬਕ ਚੱਲੇਗਾ, ਤੇ ਉਸ ਵਕਤ ਆਪੇ ਹੀ ਕਿਰਪਾ ਹੋਏਗੀ। ਸੋ ਸਤਿਗੁਰੂ ਕਹਿੰਦੇ ਨੇ ਕਿ ਆਪਣਾ ਸੱਚੀ ਸੁੱਚੀ ਕਿਰਤ ਕਰਦਾ ਹੋਇਆ ਤੂੰ ਉਸ ਸਤਿਗੁਰੂ ਦੇ ਨਾਮ ਨੂੰ ਵੀ ਜਪਦਾ ਰਹਿ। ਮਨ ਮਹਿ ਸਿਮਰਨ ਕੀ ਲਿਵ ਰੱਖੋ, ਸਵਾਸ ਨਾ ਬਿਰਥਾ ਜਾਏ ਇਮ ਕੰਖੋ। ਸਤਿਗੁਰੂ ਜੀ ਫਿਰ ਉਪਦੇਸ਼ ਦੇ ਕੇ ਕਹਿੰਦੇ ਨੇ ਕਿ ਆਪਣੇ ਹਿਰਦੇ ਵਿੱਚ, ਆਪਣੇ ਮਨ ਦੇ ਵਿੱਚ ਇੱਕ ਲਿਵ ਰੱਖੋ ਕਿ ਮੇਰਾ ਮਨ ਜਿਹੜਾ ਉਹਦੀ ਯਾਦ ਵਿੱਚ ਜੁੜਿਆ ਰਹੇ। ਮਨ ਮਹਿ ਸਿਮਰਨ ਕੀ ਲਿਵ ਰੱਖੋ, ਸਿਮਰਨ ਤੋਂ ਭਾਵ ਹੈ ਯਾਦ ਕਰਨਾ। ਗੁਰਬਾਣੀ ਚ ਪਾਠ ਹੈ ਸਿਮਰਨ ਭਜਨ ਦਇਆ ਨਹੀਂ ਕੀਨੀ ਤਉ ਮੁਖ ਚੋਟਾ ਖਾ ਹੈਗਾ। ਹੁਣ ਇੱਥੇ ਗੱਲ ਆਉਂਦੀ ਹੈ, ਕਈ ਵਾਰ ਅਸੀਂ ਕਹਿੰਦੇ ਹਾਂ ਵੀ ਸਿੱਖ ਬੈਠਾ ਜਿਹੜਾ ਸਿਮਰਨ ਕਰਦਾ ਪਿਆ, ਨਾਮ ਜਪਣ ਨੂੰ ਸਿਮਰਨ ਨਹੀਂ ਕਿਹਾ ਜਾਂਦਾ, ਕਿਉਂਕਿ ਇੱਥੇ ਪਾਠ ਆਇਆ ਸਿਮਰਨ ਭਜਨ ਦਇਆ ਨਹੀਂ ਕੀਨੀ। ਸਿਮਰਨ ਇੱਕ ਵੱਖਰੀ ਚੀਜ਼ ਹੈ, ਭਜਨ ਨਾਮ ਜਪਣਾ ਇੱਕ ਵੱਖਰੀ ਚੀਜ਼ ਹੈ। ਸਿਮਰਨ ਤੋਂ ਭਾਵ ਹੈ ਯਾਦ, ਚੰਗੀ ਯਾਦ, ਉਸ ਪਿਆਰੇ ਦੀ, ਆਪਣੇ ਸਤਿਗੁਰੂ ਦੀ ਯਾਦ ਹੋਵੇ। ਇੱਥੇ ਵੀ ਸਤਿਗੁਰੂ ਕਹਿੰਦੇ ਨੇ ਮਨ ਮਹਿ ਸਿਮਰਨ ਕੀ ਲਿਵ ਰੱਖੋ, ਤੇਰੀ ਲਿਵ, ਤੇਰਾ ਧਿਆਨ ਇੱਕ ਜਗ੍ਹਾ ਟਿਕਿਆ ਹੋਵੇ, ਇੱਕੋ ਯਾਦ ਵਿੱਚ ਟਿਕਿਆ ਹੋਵੇ ਉਸ ਪਰਮਾਤਮਾ ਦੀ, ਸਤਿਗੁਰੂ ਦੀ, ਤੇ ਫਿਰ ਸਵਾਸ ਨਾ ਬ੍ਰਿਥਾ ਜਾਏ ਇਮ ਕੰਖੋ। ਇਸ ਤਰ੍ਹਾਂ ਕੰਖੋ ਤੋਂ ਭਾਵ ਇੱਛਾ। ਤੁਸੀਂ ਸੁਖਮਨੀ ਸਾਹਿਬ ਪੜ੍ਹਦੇ ਹੋ, ਕੰਖੀ ਇੱਕ ਹੈ ਦਰਸ ਤੁਹਾਰੋ, ਕੰਖੀ ਤੋਂ ਭਾਵ ਆਕਾਂਖਾ, ਇੱਛਾ, ਭਾਵ ਤੇਰੇ ਅੰਦਰ ਇੱਛਾ ਜਿਹੜੀ ਹੈ ਇੱਕੋ ਹੀ ਹੋਵੇ ਕਿ ਤੇਰਾ ਸਵਾਸ, ਮੇਰਾ ਸਵਾਸ ਜੋ ਹੈ ਉਹਦੇ ਨਾਮ ਤੋਂ ਬਿਨਾਂ ਵਿਰਥਾ ਨਾ ਚਲਾ ਜਾਏ। ਹੁਣ ਇੱਥੇ ਯਤਨ ਨਹੀਂ ਕਰਨ ਦੀ ਲੋੜ, ਹੁਣ ਇਨਸਾਨ ਹੱਠ ਕਰਦਾ ਫਿਰੇ ਕਿ ਮੇਰਾ ਮਨ ਟਿਕਿਆ ਰਵੇ, ਟਿਕਿਆ ਰਵੇ, ਆਪਣੇ ਵਸ ਦੀ ਗੱਲ ਨਹੀਂ। ਇੱਥੇ ਧਿਆਨ ਦੇਣਾ ਸਤਿਗੁਰੂ ਜੀ ਦੇ ਉਪਦੇਸ਼ ਵੱਲ। ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਉਪਦੇਸ਼ ਦੇ ਕੇ ਦੱਸਿਆ ਇਹ ਚੀਜ਼ ਬਾਰੇ, ਤੇਰਾ ਜਿਹੜਾ ਸਰੀਰ ਹੈ ਇੱਕ ਰਤਨ ਹੈ, ਇੱਕ ਹੀਰਾ ਹੈ। ਹੁਣ ਜਦੋਂ ਹੀਰੇ ਦੀ ਜਦੋਂ ਪਹਿਚਾਣ ਆਈ, ਬੜੀ ਇੱਕ ਪ੍ਰਚਲਿਤ ਕਹਾਣੀ, ਇੱਕ ਜੋਰੀ ਜਦੋਂ ਅਖੀਰਲੇ ਸਮੇਂ ਤੇ ਆਇਆ, ਆਪਣੇ ਪੁੱਤਰ ਨੂੰ ਦੱਸਿਆ ਕਿ ਬੇਟਾ ਜਦੋਂ ਬਹੁਤਾ ਔਖਾ ਸਮਾਂ ਆਵੇ, ਇਹ ਜਿਹੜਾ ਘਰ ਹੈ ਇਹਦੇ ਵਿੱਚ ਇੱਕ ਜਗ੍ਹਾ ਬਣੀ ਹੈ। ਪੁਰਾਣੇ ਸਮਿਆਂ ਵਿੱਚ ਕੀ ਹੁੰਦਾ ਸੀ, ਘਰ ਵਿੱਚ ਇੱਕ ਰੱਖਣਾ ਇੱਕ ਅਜਿਹੀ ਜਗ੍ਹਾ ਬਣਾਈ ਜਾਂਦੀ ਸੀ ਜਿਹਦੇ ਵਿੱਚ ਇਨਸਾਨ ਕੋਈ ਨਾ ਕੋਈ ਸਮਾਨ ਰੱਖ ਦਿੰਦੇ ਸੀ। ਉਸ ਜੋਹਰੀ ਨੇ ਕਿਹਾ, ਪੁੱਤਰ ਜੇ ਕੋਈ ਔਖਾ ਸਮਾਂ ਆਵੇ ਇੱਥੇ ਵੇਖ ਲਈ, ਕਿਸੇ ਕੱਪੜੇ 'ਚ ਲਪੇਟੀ ਹੋਈ ਇੱਕ ਚੀਜ਼ ਹੈ, ਉਹਦੇ ਨਾਲ ਆਪਣਾ ਔਖਾ ਸਮਾਂ ਕੱਢ ਲਿਓ। ਸਮਾਂ ਬੀਤਦਾ ਗਿਆ, ਬੀਤਦਾ ਗਿਆ। ਹੁਣ ਉਹਨੂੰ ਪਤਾ ਨਹੀਂ ਸੀ ਉੱਥੇ ਕੀ ਹੈ। ਜਦੋਂ ਗਿਆ ਵੇਖਿਆ ਇੱਕ ਬੜਾ ਚਮਕਦਾਰ ਕੋਈ ਵਸਤੂ ਹੈ। ਹੁਣ ਉਹਨੂੰ ਉਹਨੇ ਹੋ ਸਕਦਾ ਕੱਚ ਦਾ ਨਾਮ ਦਿੱਤਾ ਹੋਏ, ਹੋ ਸਕਦਾ ਕੋਈ ਹੋਰ ਨਾਮ ਦਿੱਤਾ ਹੋਏ, ਪਰ ਉਹਨੂੰ ਇਹ ਨਹੀਂ ਸੀ ਪਤਾ ਇਹ ਹੀਰਾ ਵੀ ਹੋ ਸਕਦਾ, ਇੱਕ ਬੇਸ਼ੁਮਾਰ ਬੇਸ਼ਕੀਮਤੀ। ਹੁਣ ਜਦੋਂ ਉਹਦਾ ਚਾਚਾ ਜੋ ਹੈ ਉਹ ਵੀ ਬੜਾ ਵਧੀਆ ਇੱਕ ਜੋਹਰੀ ਸੀ ਔਰ ਬੜੀ ਵੱਡੀ ਗੱਲ ਉਹ ਇਮਾਨਦਾਰ ਵੀ ਸੀ। ਜਿਹੜੀ ਚੀਜ਼ ਅੱਜ ਖਤਮ ਹੋ ਗਈ ਹੈ, ਜਦੋਂ ਉਹਦੇ ਕੋਲ ਲਿਜਾਇਆ ਜਾ ਕੇ ਦਿਖਾਇਆ ਕਿ ਇਹ ਪਿਤਾ ਜੀ ਕਹਿ ਗਏ ਸੀ ਇਹ ਰੱਖ ਲਓ, ਜੇ ਇਹਦਾ ਕੁਛ ਬਣਦਾ ਸਰਦਾ ਮੈਨੂੰ ਦੇ ਦਿਓ, ਮੈਂ ਆਪਣੇ ਘਰ ਦਾ ਕੋਈ ਖਰਚ ਚਲਾ ਲਵਾਂ। ਹੁਣ ਉਸ ਵਕਤ ਇਸ ਬੱਚੇ ਨੂੰ ਨਹੀਂ ਪਤਾ ਕਿ ਇਹ ਹੀਰਾ ਹੈ। ਸਤਿਗੁਰੂ ਉਪਦੇਸ਼ ਕਰ ਰਹੇ ਨੇ ਕਿ ਇਹ ਤੇਰਾ ਇਨਸਾਨ ਇਹ ਸਰੀਰ ਹੀਰਾ ਹੈ, ਪਰ ਸਿੱਖ ਨੂੰ ਹਜੇ ਨਹੀਂ ਪਤਾ, ਗੁਰੂ ਨੂੰ ਪਤਾ ਹੈ। ਇੱਥੇ ਕਹਾਣੀ ਵਿੱਚ ਵੀ ਇਸ ਇਨਸਾਨ ਨੂੰ, ਇਸ ਬੱਚੇ ਨੂੰ ਨਹੀਂ ਪਤਾ ਇਹ ਜਿਹੜੇ ਮੇਰੇ ਹੱਥ ਵਿੱਚ ਹੈ ਹੀਰਾ, ਪਰ ਇਹਦੇ ਚਾਚੇ ਨੂੰ ਜਿਹੜਾ ਜੋਹਰੀ ਹੈ ਉਹਨੂੰ ਪਤਾ ਹੈ। ਹੁਣ ਉਸ ਜੋਹਰੀ ਨੇ ਸੋਚਿਆ ਠੀਕ ਹੈ ਅੱਜ ਇਹਨੂੰ ਮੈਂ ਕੀਮਤ ਦੇ ਦਿੰਦਾ, ਸਮਾਂ ਪਾ ਕੇ ਕਿਤੇ ਇਹਨੂੰ ਇਹਦੀ ਕੀਮਤ ਦਾ ਪਤਾ ਲੱਗਿਆ, ਇਹ ਬੇਸ਼ ਕੀਮਤੀ ਚੀਜ਼ ਹੈ, ਪਰ ਉਦੋਂ ਹੋ ਸਕਦਾ ਮੇਰਾ ਦੁਸ਼ਮਣ ਹੀ ਨਾ ਬਣ ਜਾਵੇ। ਉਹਨੇ ਕਿਹਾ ਠੀਕ ਹੈ ਇਸ ਹੀਰੇ ਨੂੰ, ਇਸ ਟੁਕੜੇ ਨੂੰ ਰੱਖ ਦੇ, ਤੂੰ ਪੈਸੇ ਜਿੰਨੇ ਚਾਹੀਦੇ ਨੇ ਮੇਰੇ ਕੋਲੋਂ ਲੈ ਜਾ। ਉਹਨੂੰ ਦਿੱਤੇ, ਉਹਨੇ ਘਰ ਦਾ ਗੁਜ਼ਾਰਾ ਵਧੀਆ ਚਲਾ ਲਿਆ, ਪਰ ਕਿਹਾ ਨਾਲ ਦੀ ਨਾਲ ਮੇਰੇ ਕੋਲ ਰੋਜ਼ ਆਇਆ ਕਰ, ਜੋਹਰੀ ਦਾ ਕੰਮ ਸਿੱਖ। ਹੁਣ ਉਹਨੇ ਸਿੱਖਣਾ ਸ਼ੁਰੂ ਕੀਤਾ। ਜਿਸ ਤਰ੍ਹਾਂ ਉਹ ਸਿੱਖਣਾ ਸ਼ੁਰੂ ਕੀਤਾ, ਚਲਦੇ ਚਲਦੇ ਇੱਕ ਅਜਿਹਾ ਸਮਾਂ ਆਇਆ ਜਦੋਂ ਇਸ ਬੁੱਧੀ ਦੇ ਦਵਾਰ ਖੁੱਲ੍ਹੇ, ਅਜਿਹੀ ਉਹ ਸਟੇਜ 'ਤੇ ਪਹੁੰਚਿਆ ਜਦੋਂ ਉਹ ਇੱਕ ਪਰਿਪੂਰਨ ਜੋਹਰੀ ਬਣ ਗਿਆ। ਜਦੋਂ ਪਰਖ ਹੋ ਗਈ ਇੱਕ ਨਕਲੀ ਹੀਰੇ ਦੀ, ਇੱਕ ਅਸਲੀ ਹੀਰੇ ਦੀ, ਜਦੋਂ ਪਤਾ ਲੱਗ ਗਿਆ ਕੱਚ ਕੀ ਹੈ ਹੀਰਾ ਕੀ ਹੈ, ਜਦੋਂ ਪਤਾ ਲੱਗ ਗਿਆ ਹੋ ਸਕਦਾ ਝੂਠੀ ਚਮਕ ਇੱਕ ਕੱਚ ਦੀ ਹੋਵੇ, ਹਰ ਇੱਕ ਚੀਜ਼ ਨੂੰ ਪਹਿਚਾਣ ਲਿਆ। ਉਸ ਵਕਤ ਉਹਦੇ ਚਾਚਾ ਜੀ ਨੇ ਕਿਹਾ ਜਿਹੜਾ ਉਹ ਚਮਕਦਾਰ ਪੱਥਰ ਸੀ ਉਹ ਲੈ ਕੇ ਆ। ਜਦੋਂ ਲਿਆਇਆ ਉਸ ਬਾਲਕ, ਉਸ ਬੱਚੇ ਦੀ ਹੈਰਾਨੀ ਦਾ ਕੋਈ ਕਾਰਨ ਨਾ ਰਿਹਾ। ਉਹ ਕਹਿਣ ਲੱਗਾ ਆਹ ਬੜਾ ਬੇਸ਼ੁਮਾਰ ਬੇਸ਼ਕੀਮਤੀ ਹੀਰਾ ਹੈ। ਉੱਥੇ ਉਹਦੇ ਉਹ ਚਾਚਾ ਜੀ ਸਮਝਾਉਣ ਲੱਗੇ, ਉਸ ਦਿਨ ਮੈਂ ਤੈਨੂੰ ਇਹਦਾ ਮੁੱਲ ਦੇ ਸਕਦਾ ਸੀ, ਪਰ ਤੈਨੂੰ ਜਿਹੜੀ ਹੈ ਸਮਝਣ ਦੀ ਸ਼ਕਤੀ ਇਹ ਕਿਸੇ ਕਾਰਨ ਨਾਲ ਮਿਲ ਸਕਦੀ ਸੀ, ਸਮਾਂ ਪਾ ਕੇ ਮਿਲ ਸਕਦੀ ਸੀ। ਹੁਣ ਇੱਥੇ ਇੱਕ ਵਿਚਾਰ ਕਰੀਏ, ਉਹ ਜਿਹੜਾ ਪਹਿਲੇ ਦਿਨ ਗਿਆ ਸੀ ਉਹਦੇ ਵਾਸਤੇ ਉਹ ਇੱਕ ਚਮਕਦਾਰ ਪੱਥਰ ਜਾਂ ਚਮਕਦਾਰ ਕੱਚ ਸੀ, ਉਹ ਹੀਰਾ ਨਹੀਂ ਸੀ। ਵਸਤੂ ਉਹੀ ਹੈ, ਇੱਥੇ ਬਦਲਿਆ ਕੀ ਹੈ? ਹੀਰਾ ਨਹੀਂ ਬਦਲਿਆ, ਇੱਥੇ ਵਿਚਾਰ ਬਦਲ ਗਏ, ਇੱਥੇ ਉਹਦੀ ਦ੍ਰਿਸ਼ਟੀ ਬਦਲ ਗਈ। ਉਹ ਜਿਹਨੂੰ ਕੱਚ ਸਮਝਦਾ ਸੀ ਅੱਜ ਪਤਾ ਲੱਗਿਆ ਉਹ ਇੱਕ ਹੀਰਾ ਹੈ। ਇਸੇ ਤਰ੍ਹਾਂ ਗੁਰੂ ਸਵਾਰਿਓ, ਸਤਿਗੁਰੂ ਜੋ ਹੈ ਉਹ ਇਨਸਾਨ ਨੂੰ ਜੇ ਕਹਿੰਦਾ ਕਿ ਹੇ ਇਨਸਾਨ ਇਹ ਤੇਰਾ ਸਰੀਰ ਜੋ ਹੈ ਇੱਕ ਰਤਨ ਹੈ, ਇੱਕ ਹੀਰਾ ਹੈ, ਹੁਣ ਅੱਜ ਨਹੀਂ ਪਤਾ, ਪਰ ਜਦੋਂ ਗੁਰੂ ਦੇ ਬਚਨ ਨੂੰ ਮੰਨਦੇ ਮੰਨਦੇ ਹੁਣ ਸਤਿਗੁਰੂ ਜੀ ਉਹਨੂੰ ਸਟੈਪ ਬਾਏ ਸਟੈਪ ਹੌਲੀ ਹੌਲੀ ਸਮਝਾਉਂਦੇ ਜਾ ਰਹੇ ਨੇ, ਹਰ ਇੱਕ ਵਾਰ ਉਹਨੂੰ ਸਮਝਾਉਂਦੇ ਨੇ। ਪਹਿਲਾਂ ਦੱਸਿਆ ਕਿ ਤੇਰਾ ਸਰੀਰ ਇੱਕ ਹੀਰਾ ਹੈ, ਫਿਰ ਉਸ ਤੋਂ ਬਾਅਦ ਦੱਸਿਆ ਕਿ ਤੂੰ ਇਸ ਤਰ੍ਹਾਂ ਕਰ, ਇਸ ਦੁਨੀਆਂ ਦੇ ਜੰਜਾਲਾਂ ਵਿੱਚ ਨਾ ਫਸ ਜਾਈ। ਹੁਣ ਜਦੋਂ ਦੁਨੀਆਂ ਦੇ ਜੰਜਾਲ ਵਿੱਚ ਨਹੀਂ ਫਸੇਗਾ, ਉਹਦਾ ਧਿਆਨ ਜਦੋਂ ਗੁਰੂ ਵੱਲ ਹੋ ਗਿਆ, ਹੁਣ ਜਦੋਂ ਧਿਆਨ ਗੁਰੂ ਵੱਲ ਹੋਇਆ, ਫਿਰ ਗੁਰੂ ਨੇ ਅਗਲਾ ਉਪਦੇਸ਼ ਕਰ ਦਿੱਤਾ ਕਿ ਇਸ ਤਰ੍ਹਾਂ ਕਰ, ਚੰਗਾ ਕਰਮ ਕਰ, ਧਰਮ ਦੀ ਕਿਰਤ ਕਰ। ਹੁਣ ਵੇਖ ਲਓ ਗੁਰੂ ਕਿਵੇਂ ਸਮਝਾ ਰਹੇ ਨੇ, ਇੱਕ ਤਰੀਕਾ ਵੇਖੋ ਸਤਿਗੁਰੂ ਦਾ। ਪਹਿਲਾਂ ਦੱਸਿਆ ਤੇਰਾ ਸਰੀਰ ਕੀ ਹੈ, ਫਿਰ ਦੱਸਿਆ ਕਿ ਜਗਤ ਵੱਲ ਨਹੀਂ ਧਿਆਨ ਦੇਣਾ, ਉਸ ਤੋਂ ਬਾਅਦ ਦੱਸਿਆ ਕਿ ਚੰਗੀ ਕਿਰਤ ਕਰ। ਹੁਣ ਚੰਗੀ ਕਿਰਤ ਜਦੋਂ ਉਹ ਕਰੇਗਾ ਤੇ ਗੁਰੂ ਸਵਾਰਿਓ, ਉਸ ਚੰਗੀ ਕਿਰਤ ਨਾਲ ਖਾਧਾ ਹੋਇਆ ਪਦਾਰਥ ਆਪਣੇ ਆਪ ਉਹਨੂੰ ਦੁਨੀਆਂ ਤੋਂ ਵੱਖਰਾ ਕਰ ਦੇਗਾ, ਕਿਉਂਕਿ ਉਹਨੇ ਜਦੋਂ ਦੁਨੀਆਂ ਤੋਂ ਵੱਖਰਾ ਹੋਣਾ, ਆਪਣੇ ਆਪ ਸਹਿਜ ਸੁਤੇ ਉਹਦੇ ਮੂੰਹ ਚੋਂ ਨਾਮ ਉਚਰੇਗਾ। ਇੱਥੇ ਆ ਕੇ ਜਦੋਂ ਦੁਨੀਆਂ ਤੋਂ ਵੱਖਰਾ ਹੋਇਆ, ਗੁਰੂ ਦੇ ਉਪਦੇਸ਼ ਨੂੰ ਮੰਨਦਾ ਗਿਆ, ਤੇ ਕੀ ਉਹਨੂੰ ਯਤਨ ਕਰਨਾ ਪੈਣਾ ਕਿ ਹਰ ਵਕਤ ਮੈਂ ਯਾਦ ਰੱਖਾਂ? ਇੱਕ ਬੜੀ ਮਸ਼ਹੂਰ ਗੱਲ ਹੈ, ਜਦੋਂ ਮੌਲਵੀ ਨਮਾਜ਼ ਪੜ੍ਹਿਆ ਜਾਂਦਾ ਸੀ, ਪੜ੍ਹਦਾ ਪਿਆ ਸੀ, ਉਸ ਵਕਤ ਕਹਿੰਦੇ ਨੇ, ਬੇਸ਼ੱਕ ਇੱਥੇ ਦੁਨਿਆਵੀ ਪ੍ਰੇਮ ਦੀ ਗੱਲ ਹੈ, ਪਰ ਮੈਂ ਸਿਰਫ ਇੱਕ ਟੂਕ ਮਾਤਰ ਅਰਜ਼ ਕਰਦਾ। ਉਸ ਵਕਤ ਕਹਿੰਦੇ ਨੇ ਇਹਦੇ ਕੋਲੋਂ ਹੀਰ ਲੰਘੀ ਸੀ, ਚਲਦੀ ਜਾਵੇ ਤੇ ਇਹਦਾ ਠੁੱਡ ਲੱਗ ਗਿਆ, ਪੈਰ ਵੱਜਿਆ। ਇੱਥੇ ਜਿਹੜਾ ਮੌਲਵੀ ਇਹਨੇ ਆਪਣੇ ਅੰਦਰ ਦੀ ਸਾਰੀ ਭੜਾਸ ਕੱਢੀ, ਕਮਬਖਤ, ਬੇਹਯਾਤ, ਕਿਵੇਂ ਜੀ ਹੈ ਤੂੰ, ਤੈਨੂੰ ਪਤਾ ਨਹੀਂ ਲੱਗਦਾ ਮੈਂ ਖੁਦਾ ਦੀ ਇਬਾਦਤ ਕਰਦਾ ਸੀ। ਉਸ ਵਕਤ ਉਹ ਦੁਨਿਆਵੀ ਪ੍ਰੇਮ ਵਿੱਚ ਸੀ, ਬੇਸ਼ੱਕ ਉਹ ਕਹਿਣ ਲੱਗੀ, ਮੁਸਕਰਾਈ, ਹੱਸ ਕੇ ਕਹਿਣ ਲੱਗੀ ਵਾਹ ਓਏ ਖੁਦਾ ਦੀ ਇਬਾਦਤ ਕਰਨ ਵਾਲਿਆ, ਮੈਂ ਇੱਕ ਆਮ ਇਨਸਾਨ ਦੀ ਇਬਾਦਤ ਕਰਦੀ ਹਾਂ, ਉਹਨਾਂ ਨਾਲ ਪਿਆਰ ਕਰਦੀ ਹਾਂ, ਮੈਨੂੰ ਤੂੰ ਨੀ ਵਿਖਿਆ, ਉਹ ਤੂੰ ਤੇ ਖੁਦਾ ਦੀ ਇਬਾਦਤ ਕਰਦਾ ਸੀ, ਮੈਂ ਕਿਵੇਂ ਵਿਖ ਗਈ, ਮੇਰਾ ਠੁੱਡ ਕਿਵੇਂ ਲੱਗ ਗਿਆ ਤੈਨੂੰ, ਤੈਨੂੰ ਦਰਦ ਕਿਵੇਂ ਹੋ ਗਈ, ਤੇਰੀ ਬਿਰਤੀ ਕਿਵੇਂ ਹਿੱਲ ਗਈ। ਕਿੱਡੀ ਵਧੀਆ ਗੱਲ ਹੈ। ਅਸਲ ਵਿੱਚ ਸਤਿਗੁਰੂ ਜੀ ਇਹ ਜੋ ਸਮਝਾ ਰਹੇ ਨੇ ਸਾਨੂੰ, ਇਹਦਾ ਮਤਲਬ ਹੈ ਕਿ ਆਪਣੇ ਆਪ ਅਜਿਹੀ ਬਿਰਤੀ ਹੋ ਜਾਏਗੀ ਜਦੋਂ ਇਨਸਾਨ ਗੁਰੂ ਦੇ ਹੁਕਮ ਨੂੰ ਮੰਨਦਾ ਮੰਨਦਾ ਇੱਕ ਅਜਿਹੀ ਜਗ੍ਹਾ ਪਹੁੰਚ ਜਾਏਗਾ। ਉਹਨੂੰ ਯਤਨ ਕਰਨ ਦੀ ਲੋੜ ਨਹੀਂ ਕਿ ਉਹ ਹਰ ਵਕਤ ਗੁਰੂ ਨੂੰ ਯਾਦ ਰੱਖੇ, ਉਹ ਯਾਦ ਆਪਣੇ ਆਪ ਅੰਦਰ ਕਾਇਮ ਰਹੇਗੀ। ਉਹ ਅਜਿਹੇ ਕੂਕੇ ਵੀ ਸੀ ਜਿਹੜੇ ਗੁਰੂ ਰਾਮ ਸਿੰਘ ਜਦੋਂ ਪਰਦੇਸ ਤੁਰ ਗਿਆ ਤੇ ਅੰਦਰੋਂ ਭੁੱਬੂ ਨਿਕਲੀ, ਉਹ ਸਾਰਾ ਕੁਛ ਲੁਟਾ ਕੇ ਤੇਰੇ ਨਾਲ ਲਾਈ, ਤੂੰ ਵੀ ਛੱਡ ਕੇ ਤੁਰ ਗਿਆ। ਤੇ ਕੀ ਗੁਰੂ ਰਾਮ ਸਿੰਘ ਬੈਠਾ ਰਿਹਾ ਉੱਥੇ? ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤੁਰੰਤ ਦਰਸ਼ਨ ਦੇ ਕੇ ਕਿਹਾ, ਉਹ ਕੋਈ ਵੇਲਾ ਕੁ ਵੇਲਾ ਵੀ ਵਿਚਾਰ ਲਿਆ ਕਰੋ। ਜੇ ਇੱਕ ਪਾਸੇ ਅਜਿਹੇ ਸਿੱਖ ਹੋਏ ਜਿਹੜੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਕਿੰਨੀ ਦੂਰ ਹੁੰਦੇ ਸੀ, ਤੁਰੰਤ ਗੁਰੂ ਜੀ ਦੇ ਚਰਨਾਂ ਚ ਆ ਜਾਣਾ, ਇੱਥੋਂ ਕੀ ਸਿੱਧ ਹੁੰਦਾ ਕਿ ਵਾਕਿਆ ਹੀ ਇੱਕ ਅਜਿਹਾ ਸਮਾਂ ਆਉਂਦਾ, ਇੱਕ ਅਜਿਹੀ ਸਟੇਜ ਆਉਂਦੀ ਹੈ ਜਦੋਂ ਗੁਰੂ ਨੂੰ ਯਾਦ ਰੱਖਣ ਦੀ ਲੋੜ ਨਹੀਂ, ਆਪਣੇ ਆਪ ਅੰਦਰ ਰਚ ਜਾਂਦਾ। ਜੇ ਬੁਰਾ ਅਨਾਜ ਖਾਵਾਂਗੇ, ਬੁਰੀ ਬਿਰਤੀ ਵਾਲੇ ਦੇ ਕੋਲੋਂ ਖਾਵਾਂਗੇ, ਇਨਸਾਨ ਦੀ ਬਿਰਤੀ ਬੁਰੀ ਹੋ ਜਾਂਦੀ ਹੈ। ਉਹ ਜੇ ਚੰਗਾ ਖਾਵਾਂਗੇ ਤੇ ਚੰਗੀ ਬਿਰਤੀ ਕਿਵੇਂ ਨਹੀਂ ਹੋਏਗੀ? ਆਪਣੇ ਆਪ ਗੁਰੂ ਦੇ ਚਰਨਾਂ ਚ ਧਿਆਨ ਜਾਏਗਾ। ਸੋ ਸਤਿਗੁਰੂ ਜੀ ਇਸੇ ਤਰ੍ਹਾਂ ਉਪਦੇਸ਼ ਦੇ ਰਹੇ ਨੇ, ਇਹ ਇਨਸਾਨ ਇਸ ਤਰ੍ਹਾਂ ਦਾ ਤੇਰਾ ਹਾਲ ਹੋਵੇ ਕਿ ਹਰ ਵਕਤ ਗੁਰੂ ਦੇ ਚਰਨਾਂ ਚ ਧਿਆਨ ਰੱਖੇ, ਹੱਥਾਂ ਪੈਰਾਂ ਨਾਲ ਕੰਮ ਕਰੇ, ਪਰ ਤੇਰੇ ਅੰਦਰ ਇੱਛਾ ਇਹੀ ਹੋਵੇ ਕਿ ਮੇਰਾ ਇੱਕ ਵੀ ਸਵਾਸ ਉਹਦੀ ਯਾਦ ਤੋਂ ਬਿਨਾਂ ਨਾ ਚਲਾ ਜਾਏ। ਸੰਗਤ ਜਹੈ ਗੁਰ ਕੀ ਮਿਲ ਜਾਏ, ਸੇਵਾ ਕਰੋ ਪ੍ਰੇਮ ਉਪਜਾਏ। ਫਿਰ ਸਤਿਗੁਰੂ ਜੀ ਨੇ ਇੱਕ ਹੋਰ ਉਪਦੇਸ਼ ਦਿੱਤਾ। ਹੁਣ ਜਦੋਂ ਇਨਸਾਨ ਦਾ ਮਨ ਅਜਿਹੀ ਅਵਸਥਾ ਤੇ ਆ ਗਿਆ ਕਿ ਉਹਨੂੰ ਫਿਰ ਮਾੜਾ ਚੰਗਾ ਨਹੀਂ ਵਿਖਦਾ, ਆਪਣਾ ਪਰਾਇਆ ਨਹੀਂ ਵਿਖਦਾ, ਉਹਨੂੰ ਮੇਰੇ ਤੇਰੇ ਦੇ ਚੱਕਰਾਂ ਤੋਂ ਉਤਾਂ ਉੱਠ ਗਿਆ, ਫਿਰ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ, ਇਸ ਤਰ੍ਹਾਂ ਕਰ, ਜਿੱਥੇ ਵੀ ਗੁਰੂ ਕੀ ਸੰਗਤ ਮਿਲੇ ਉਹਦੇ ਸੇਵਾ ਕਰੀ। ਜਦੋਂ ਸੇਵਾ ਕਰੇਗਾ ਤੇ ਕੀ ਹੋਏਗਾ, ਤੇਰੇ ਅੰਦਰ ਪ੍ਰੇਮ ਉਪਜੇਗਾ। ਪੱਖਾ ਪਾਣੀ ਪੀਸਨ ਕੀ ਜੈ, ਜਥਾ ਸ਼ਕਤ ਤਨ ਆਦਿਕ ਦਿਜੈ। ਸਤਿਗੁਰੂ ਜੀ ਉਪਦੇਸ਼ ਦਿੱਤਾ ਕਿ ਜੇ ਹੋ ਸਕੇ, ਜੇ ਸਿੱਖ ਨੂੰ ਗਰਮੀ ਲੱਗਦੀ ਫਿਰ ਪੱਖੇ ਨਾਲ ਹਵਾ ਪਾ, ਜੇ ਉਹਨੂੰ ਪਿਆਸ ਲੱਗੀ ਹੈ ਤੇ ਉਹਨੂੰ ਪਾਣੀ ਵੀ ਪਿਆ, ਤੇ ਫਿਰ ਪੀਸਣ ਕੀ ਜੈ। ਇੱਥੇ ਗੱਲ ਆਈ ਕਿ ਉਹਨਾਂ ਵਾਸਤੇ ਪ੍ਰਸ਼ਾਦਾ ਬਣਾਉਣਾ, ਤੇ ਪਹਿਲੇ ਸਮੇਂ ਚ ਹੁੰਦਾ ਸੀ ਹੱਥਾਂ ਦੇ ਨਾਲ ਚੱਕੀ ਨੂੰ ਗੇੜਨਾ ਤੇ ਦਾਣੇ ਪਾ ਕੇ ਉਹਦਾ ਆਟਾ ਪੀਸ ਕੇ ਤੇ ਉਹਦੀ ਫਿਰ ਸਿੱਖ ਨੂੰ ਪ੍ਰਸ਼ਾਦਾ ਬਣਾ ਕੇ ਛਕਾਉਣਾ। ਹੇ ਗੁਰੂ ਦੇ ਸਿੱਖ, ਉੱਥੇ ਤੇਰੇ ਮਨ ਵਿੱਚ ਇਹ ਨਾ ਆ ਜਾਵੇ ਕਿ ਮੇਰੇ ਵਿੱਚ ਤੇ ਵਡਿਆਈਆਂ ਹੀ ਬੜੀਆਂ, ਮੈਂ ਬੜਾ ਉੱਚਾ। ਅਸਲ ਵਿੱਚ ਸਤਿਗੁਰੂ ਜੀ ਕਿਰਪਾ ਕਰਕੇ ਇਹ ਸਿੱਖ ਨੂੰ ਜਿਹੜਾ ਉਪਦੇਸ਼ ਦਿੰਦੇ ਆ ਰਹੇ ਨੇ ਇਹਦੀ ਇੱਕ ਅਜਿਹੀ ਬਿਰਤੀ ਬਣਾ ਰਹੇ ਨੇ। ਜਿਸ ਤਰ੍ਹਾਂ ਸਾਧ ਸੰਗਤ ਜੀ, ਆਪਾਂ ਲੁਧਿਆਣੇ ਜਾਣਾ ਹੋਵੇ, ਇੱਥੋਂ ਜਿਹੜਾ ਵੀ ਸਾਡੇ ਕੋਲ ਸਾਧਨ ਹੈ, ਬੇਸ਼ੱਕ ਉਹ ਹੌਲੀ ਚੱਲਦਾ ਚਾਹੇ ਉਹ ਤੇਜ਼ ਚੱਲਦਾ, ਜੇ ਅਸੀਂ ਸਿੱਧੇ ਰਸਤੇ ਪਵਾਂਗੇ ਤਾਂ ਹੀ ਲੁਧਿਆਣੇ ਜਾਵਾਂਗੇ। ਇੱਕ ਹੈ ਉਹ ਬੇਸ਼ੱਕ 40 ਦੀ ਸਪੀਡ ਤੇ ਜਾਂਦਾ, ਇੱਕ ਹੈ ਬੇਸ਼ੱਕ 100 ਦੀ ਸਪੀਡ ਤੇ। ਹੁਣ 100 ਦੀ ਸਪੀਡ ਵਾਲੇ ਦਾ ਮੂੰਹ ਕਰਦੀ ਇੱਧਰ ਸਮਰਾਲੇ ਵੱਲ, ਮੈਨੂੰ ਦੱਸੋ ਲੁਧਿਆਣੇ ਪਹੁੰਚ ਜਾਏਗਾ? ਕਦੀ ਨਹੀਂ ਪਹੁੰਚ ਸਕਦਾ। ਤੇ ਜਿਹੜਾ ਬਿਲਕੁਲ ਹੌਲੀ ਜਾ ਰਿਹਾ ਉਹਦਾ ਮੂੰਹ ਜੇ ਲੁਧਿਆਣੇ ਵੱਲ ਹੈ ਤੇ ਉਹ ਬਿਲਕੁਲ ਪਹੁੰਚੇਗਾ। ਇਸੇ ਤਰ੍ਹਾਂ ਸਤਿਗੁਰੂ ਜੀ ਦੇ ਜਿਹੜੇ ਉਪਦੇਸ਼ ਨੇ ਗੁਰੂ ਸਵਾਰਿਓ, ਉਹ ਵੀ ਇੱਕ ਅਜਿਹਾ ਰਸਤਾ ਹੈ, ਇੱਕ ਅਜਿਹਾ ਪਿੰਡ ਹੈ, ਜੇ ਸਿੱਖ ਉਹਦੇ ਉੱਤੇ ਚੱਲਦਾ ਜਾਵੇ, ਚੱਲਦੇ ਚੱਲਦੇ ਇੱਕ ਅਜਿਹੀ ਅਵਸਥਾ ਆਏਗੀ, ਉਹਦੇ ਵਰਗਾ ਬਣ ਜਾਏਗਾ, ਜਿਹਦੇ ਵਾਸਤੇ ਕਬੀਰ ਨੇ ਕਿਹਾ ਕਿ ਜੈਸਾ ਹਰ ਹੀ ਹੋਏ। ਉਹ ਕਦੋਂ ਬਣੇਗਾ? ਇਹ ਨਹੀਂ ਸਿੱਧਾ ਹੀ ਉੱਥੇ ਪਹੁੰਚ ਜਾਣਾ, ਨਹੀਂ। ਜੇ ਸਾਧਨਾ ਯੋਗ ਸਾਧਨਾ ਕਰਨ ਵਾਲੇ ਕਹਿੰਦੇ ਨੇ ਯੋਗੀ, ਅਹੰ ਬ੍ਰਹਮ, ਮੈਂ ਹੀ ਬ੍ਰਹਮ ਹਾਂ, ਮੈਂ ਹੀ ਸਭ ਕੁਛ ਹਾਂ, ਕਰਤਾ ਤਰਤਾ ਸਭ ਕੁਛ ਮੈਂ ਹਾਂ, ਪਰ ਸਿੱਖੀ ਵਿੱਚ ਜਦੋਂ ਆ ਜਾਈਏ ਉੱਥੇ ਸਤਿਗੁਰੂ ਕਹਿੰਦੇ ਨੇ ਨਾ, ਪਹਿਲਾਂ ਬਣ ਤੇ ਫਿਰ ਬੋਲ, ਕਿਉਂਕਿ ਹੋ ਸਕਦਾ ਉਹ ਇੱਕ ਹਉਮੈ ਦਾ ਕਾਰਨ ਹੋ ਜਾਏ, ਜਿੱਥੇ ਪਹਿਲਾਂ ਹੀ ਕਹਿ ਦਿੱਤਾ ਮੈਂ ਖੁਦਾ ਆ, ਮੈਂ ਹੀ ਕਰਤਾ ਆ, ਮੈਂ ਹੀ ਹਰਤਾ ਆ, ਮੈਂ ਹੀ ਰਿਜ਼ਕ ਦੇਣ ਵਾਲਾ। ਹੋ ਸਕਦਾ ਕਿ ਪੱਕਾ ਹੰਕਾਰ ਦਾ ਕਾਰਨ ਹੋ ਸਕਦਾ, ਉੱਥੇ ਇਨਸਾਨ ਆਪਣੇ ਆਪ ਨੂੰ ਇੱਕ ਵੱਖਰਾ ਸਮਝੇਗਾ, ਪਰ ਜਦੋਂ ਇੱਥੇ ਗੁਰੂ ਦੇ ਉਪਦੇਸ਼ ਚੱਲ ਰਹੇ ਨੇ, ਮੈਂ ਅਰਜ਼ ਨਾਲ ਦੀ ਨਾਲ ਕਰ ਰਿਹਾ, ਸਤਿਗੁਰੂ ਪਹਿਲਾਂ ਦੱਸ ਰਹੇ ਨੇ ਸਰੀਰ ਬਾਰੇ, ਫਿਰ ਦੱਸ ਰਹੇ ਨੇ ਇਸ ਤਰ੍ਹਾਂ ਬੁਰੀ ਸੰਗਤ 'ਚ ਨਹੀਂ ਜਾਣਾ, ਫਿਰ ਕਹਿੰਦੇ ਨੇ ਚੰਗਾ ਕਰਮ ਕਰਨਾ, ਚੰਗੀ ਕਮਾਈ ਕਰਨੀ ਹੈ। ਇਸ ਚਲਦੇ ਚਲਦੇ ਇਨਸਾਨ ਦਾ ਮਨ ਜਿਹੜੀ ਸਟੇਜ ਤੇ ਪਹੁੰਚਦਾ ਪਿਆ, ਸਤਿਗੁਰੂ ਉਵੇਂ ਜਾਂ ਅੱਗੋਂ ਉਪਦੇਸ਼ ਕਰਕੇ ਕਹਿੰਦੇ ਨੇ ਹੁਣ ਤੂੰ ਸੇਵਾ ਕਰ। ਹੁਣ ਸਾਧ ਸੰਗਤ ਜੀ, ਜਿਹੜਾ ਬੰਦਾ ਦਸਵੇਂ ਪਾਤਸ਼ਾਹ ਜੀ ਵਕਤ ਸਾਖੀ ਆਉਂਦੀ ਹੈ, ਜਦੋਂ ਸਤਿਗੁਰੂ ਜੀ ਨੇ ਜਲ ਛਕਣ ਵਾਸਤੇ ਮੰਗਿਆ, ਇੱਕ ਸਿੱਖ ਉੱਠ ਕੇ ਗਿਆ, ਉਹਨੇ ਜਦੋਂ ਜਲ ਦਿੱਤਾ, ਹੱਥ ਵੇਖੇ ਬੜੇ ਮੁਲਾਇਮ ਨੇ। ਹੁਣ ਉੱਥੇ ਕੀ ਗੁਰੂ ਜਾਣੀ ਜਾਣ ਨਹੀਂ, ਉਹ ਸਭ ਜਾਣਦਾ, ਤੇ ਕੀ ਗੁਰੂ ਕੋਲ ਸੇਵਕ ਵੀ ਨਹੀਂ। ਉਹ ਸਤਿਗੁਰੂ ਇੱਕ ਬਖਸ਼ਿਸ਼ ਕਰਕੇ ਇੱਕ ਅਜਿਹਾ ਕੌਤਕ ਵਰਤਾਉਂਦੇ ਨੇ ਸਾਨੂੰ ਪਤਾ ਲੱਗ ਸਕੇ। ਉਹਨੂੰ ਪੁੱਛਿਆ, ਭਾਈ ਕਦੀ ਕਿਸੇ ਦੀ ਸੇਵਾ ਕੀਤੀ ਹੈ? ਉਹ ਕਹਿਣ ਲੱਗਾ, ਨਾ, ਕਦੀ ਕਿਸੇ ਨੂੰ ਪਾਣੀ ਦਾ ਗਲਾਸ ਹੀ ਨਹੀਂ ਫੜਾਇਆ, ਪਹਿਲਾ ਸਮੇਂ ਜਦੋਂ ਤੁਹਾਨੂੰ ਦੇਣ ਲੱਗੇ ਹਾਂ। ਕਵੀ ਸੰਤੋਖ ਸਿੰਘ ਜੀ ਦੀ ਲਿਖਤ ਮੁਤਾਬਕ ਸਤਿਗੁਰੂ ਜੀ ਨੇ ਗਲਾਸ ਇੱਕ ਪਾਸੇ ਸੁੱਟਤਾ, ਨਾ, ਨਹੀਂ ਛਕਣਾ ਤੇਰੇ ਕੋਲੋਂ। ਹੁਣ ਉਹ ਇਨਸਾਨ ਜਿਹਨੇ ਕਦੀ, ਹੁਣ ਅਜਿਹੀ ਬਿਰਤੀ ਵਾਲੇ ਬੰਦੇ ਨੂੰ ਕਹਿ ਦਿੱਤਾ ਜਾਏ, ਇੱਕ ਗਰੀਬ ਜਿਹਾ ਸਿੱਖ ਹੈ, ਉਹਨੂੰ ਜਲ ਛਕਾ ਦੇ, ਪਹਿਲੀ ਗੱਲ ਤੇ ਬਹੁਤ ਸਾਰੇ ਸਵਾਲ ਉੱਠਣਗੇ, ਫਿਰ ਉਸ ਤੋਂ ਬਾਅਦ ਸ਼ਾਇਦ ਉਹ ਇਹ ਕਰਮ ਨਾ ਕਰੇ। ਪਰ ਸਤਿਗੁਰੂ ਜੀ ਦੇ ਉਪਦੇਸ਼ 'ਚ ਜਿਹੜਾ ਸਿੱਖ ਚੱਲਦਾ ਆ ਰਿਹਾ, ਜੇ ਕਿਤੇ ਉਹਨੂੰ ਇੱਕ ਪਾਸੇ ਜਦੋਂ ਗੁਰੂ ਨਾਨਕ ਪਾਤਸ਼ਾਹ ਸ਼ਿਵਨਾਭ ਰਾਜੇ ਤੇ ਕਿਰਪਾ ਕਰਦੇ ਨੇ, ਇਤਿਆਦ ਕਿਸੇ ਸਮੇਂ ਉਹਦੇ ਨਾਲ ਬਚਨ ਕਰਦੇ ਕਰਦੇ ਕਹਿੰਦੇ ਨੇ ਕਿ ਇਸ ਤਰ੍ਹਾਂ ਆਪਣੇ ਮਨ ਨੂੰ ਨੀਵਾਂ ਕਰ, ਉਹ ਸ਼ਿਵਨਾਭ ਰਾਜੇ ਦਾ ਬਚਨ ਹੈ, ਉਹ ਕਹਿੰਦਾ ਗਰੀਬ ਨਵਾਜ ਕਿਤੇ ਆਪਣੇ ਦਾਸਾਂ ਦੇ ਕੁੱਤਿਆਂ ਦੇ ਚਰਨਾਂ 'ਚ ਕਵੀ, ਉੱਥੇ ਵੀ ਮੱਥਾ ਟੇਕ ਦੇਵਾਂਗਾ। ਹੁਣ ਇਹ ਲਫ਼ਜ਼ ਕੋਈ ਹੋਰ ਬੋਲ ਸਕਦਾ? ਕਬੀਰ ਕਹਿੰਦਾ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਓ, ਗਲੇ ਹਮਾਰੇ ਜੇਵਰੀ ਜਾ ਖਿੰਚਹਿਤਾ ਜਾਓ। ਕਬੀਰ ਕਹਿ ਰਹੇ ਨੇ, ਮੈਂ ਗੁਰੂ ਕੇ ਦਰਬਾਰ ਦਾ ਕੁੱਤਾ ਆ, ਮੈਂ ਰਾਮ ਦਾ ਕੁੱਤਾ ਆ, ਔਰ ਮੇਰਾ ਨਾਮ ਮੋਤੀ ਹੈ। ਬੜੀ ਵਿਚਿੱਤਰ ਜੀ ਗੱਲ ਹੈ, ਹੈਰਾਨੀ ਵਾਲੀ ਗੱਲ। ਕਬੀਰ ਅਜਿਹਾ ਭਗਤ ਜਿਹਦੇ ਵਾਸਤੇ, ਕਬੀਰ ਦੇ ਵਾਸਤੇ ਰਾਮ ਜਿਹੜਾ ਕਹਿੰਦਾ ਪੈਂਦਾ, ਰਾਮ ਜਿਹੜਾ ਇਹ ਲਫ਼ਜ਼ ਬੋਲ ਰਿਹਾ, ਹੇ ਕਬੀਰ, ਹੇ ਕਬੀਰ ਰੁਕ ਜਾ। ਕਿਤੇ ਰਾਮ ਦੇ ਪਿੱਛੇ ਕਬੀਰ ਕਮਲਾ ਹੋਇਆ ਸੀ, ਰਾਮ ਜਿਹੜਾ ਕਬੀਰ ਪਿੱਛੇ ਭੱਜਿਆ ਫਿਰਦਾ। ਪਛ ਹੈ ਲਾਗੋ ਹਰ ਫਿਰੈ ਕਹਤ ਕਬੀਰ ਕਬੀਰ, ਉਹ ਕਬੀਰ ਕਹਿ ਰਿਹਾ ਕਬੀਰ ਕੂਕਰ ਰਾਮ ਕੋ। ਗੁਰੂ ਸਵਾਰਿਓ, ਬੜੀ ਵੱਡੀ ਗੱਲ ਹੈ, ਬਹੁਤ ਵੱਡੀ। ਇਹ ਕਦੋਂ ਹੋਏਗੀ? ਸਿੱਧੀ ਨਹੀਂ ਹੋ ਸਕਦੀ। ਇਹ ਸਤਿਗੁਰੂ ਜੀ ਦਾ ਹੁਕਮ ਜਦੋਂ ਸਿੱਖ ਮੰਨਦਾ ਜਾਏਗਾ, ਸਤਿਗੁਰੂ ਨੂੰ ਸਮਝਾਉਂਦੇ ਨੇ। ਹੁਣ ਇੱਥੇ ਗਰੀਬ ਨਵਾਜ ਜੀ ਕਿਰਪਾ ਕਰਕੇ ਕਹਿੰਦੇ ਨੇ, ਜੇ ਸਿੱਖ ਨੂੰ ਗਰਮੀ ਲੱਗਦੀ, ਪੱਖੇ ਨਾਲ ਹਵਾ ਪਾ, ਪਿਆਸ ਤੇ ਪਾਣੀ ਪਿਆ, ਇਤਿਆਦ ਜਥਾ ਸ਼ਕਤ ਧਨ ਆਦਿਕ ਦੀਜੈ, ਜਿੰਨਾ ਤੇਰਾ ਸਰਦਾ ਬਣਦਾ ਧਨ ਨਾਲ ਵੀ ਉਹਦੀ ਸੇਵਾ ਕਰ, ਅੰਨ ਬਸਨ ਅਰਪਣ ਕਰ ਦੈ ਹੋ, ਚਰਨਨ ਚਾਂਪ ਸਫਲਤਾ ਪੈ ਹੋ। ਅੰਨ ਭਾਵ ਪ੍ਰਸ਼ਾਦਾ ਛਕਾ ਕੇ, ਕੱਪੜੇ ਆਦਿਕ ਦੇ ਕੇ, ਉਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਉਹ ਸਿੱਖ ਦੇ ਚਰਨਾਂ ਨੂੰ ਵੀ ਦਬਾ। ਅਜਿਹਾ ਜਦੋਂ ਕਰੇਗਾ ਤੇ ਕੀ ਹੋਏਗਾ? ਤੁਸੀਂ ਸਫਲਤਾ ਪਾ ਲਓਗੇ। ਸਫਲਤਾ ਕੀ ਹੈ? ਇੱਥੇ ਜਾਇਦਾਦ ਬਣਾਉਣ ਦੀ ਨਹੀਂ ਗੱਲ, ਇੱਥੇ ਇਹ ਨਹੀਂ ਗੁਰਗੱਦੀਆਂ ਹਥਿਆਉਣ ਦੀ ਗੱਲ ਹੈ, ਇੱਥੇ ਇਹ ਨਹੀਂ ਕਿ ਸੰਗਤਾਂ ਬਹੁਤੀਆਂ ਇਕੱਠੀਆਂ ਕਰਨ ਦੀ ਗੱਲ ਹੈ, ਮਾਫ਼ ਕਰਨਾ ਗੁਰੂ ਸਵਾਰਿਓ, ਇੱਥੇ ਕੋਈ ਬਹੁਤੀ ਪਦਵੀਆਂ ਲੈਣ ਦੀ ਗੱਲ ਨਹੀਂ। ਸਫਲਤਾ ਤੇ ਸਫਲਤਾ ਹੈ ਨਾ, ਕਿਉਂਕਿ ਦੁਨਿਆਵੀ ਤੌਰ ਤੇ ਗੱਲ ਕਰੀਏ ਤੇ ਸਫਲਤਾਵਾਂ ਬਹੁਤ ਜ਼ਿਆਦੀਆਂ ਨੇ, ਪਰ ਸਤਿਗੁਰੂ ਜੀ ਇੱਥੇ ਕਿਸੇ ਹੋਰ ਸਫਲਤਾ ਦੀ ਗੱਲ ਕਰਦੇ ਨੇ। ਉਹ ਸਫਲਤਾ ਹੈ ਬਿਲਕੁਲ ਰਾਮ ਬਣਨ ਦੀ, ਬਿਲਕੁਲ ਖੁਦਾ ਬਣਨ ਦੀ, ਬਿਲਕੁਲ ਉਹਦਾ ਰੂਪ ਹੋਣ ਦੀ। ਉਹ ਕਦੋਂ ਹੋਏਗੀ? ਜਿਹੜਾ ਇਨਸਾਨ ਇਹ ਸਾਰੀਆਂ ਸਤਿਗੁਰੂ ਜੀ ਦੇ ਬਚਨਾਂ ਨੂੰ ਮੰਨਦਾ ਹੋਇਆ ਇੱਥੇ ਪਹੁੰਚੇਗਾ, ਫਿਰ ਪਾਤਸ਼ਾਹ ਕਹਿੰਦੇ ਨੇ ਗੁਰੂ ਦੇ ਸਿੱਖਾਂ ਦੇ ਚਰਨਾਂ ਨੂੰ ਵੀ ਜਦੋਂ ਦਬਾ ਕੇ ਸੇਵਾ ਕਰੇਗਾ, ਮਨ ਤੇਰਾ ਨਿਰਮਲ ਜਦੋਂ ਹੋ ਗਿਆ, ਬਸ ਉਸ ਵਕਤ ਸਫਲਤਾ ਮਿਲ ਜਾਏਗੀ। ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਸਿੱਧ ਪੁੱਛਦੇ ਨੇ ਕਿ ਇੰਨੀ ਉੱਚੀ ਤੂੰ ਕਿਵੇਂ ਆ ਗਿਆ, ਕਿਹੜੀ ਅਜਿਹੀ ਤਾਕਤ ਹੈ ਜਿਹੜੀ ਤੈਨੂੰ ਇੰਨਾ ਉੱਚਾ ਲੈ ਗਈ, ਤੇ ਗੁਰੂ ਨਾਨਕ ਪਾਤਸ਼ਾਹ ਵੀ ਉੱਥੇ ਕਹਿੰਦੇ ਨੇ ਨੀਚ ਕਹਾਏ ਊਚ ਘਰ ਆਈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਦੋਂ ਮੈਂ ਨੀਵਾਂ ਕਹਾਇਆ ਆਪਣੇ ਆਪ ਨੂੰ, ਇੰਨਾ ਕੁ ਨੀਵਾਂ, ਕਿਸੇ ਨੇ ਕੁਰਾਈਆ ਕਿਹਾ, ਕਿਸੇ ਨੇ ਪੱਥਰ ਮਾਰੇ, ਕਿਸੇ ਨੇ ਮਾੜਾ ਲਫ਼ਜ਼ ਬੋਲਿਆ, ਮੇਰੇ ਸਾਹਿਬ ਧੰਨ ਨੇ ਕਦੀ ਮਾੜਾ ਲਫ਼ਜ਼ ਹੀ ਨਹੀਂ ਬੋਲਿਆ, ਸਿਰਫ ਪ੍ਰੇਮ ਨਾਲ ਸਮਝਾਇਆ, ਇਤਿਆਦ। ਇਸ ਤਰ੍ਹਾਂ ਜਦੋਂ ਗੁਰੂ ਜੀ ਦੀ ਕਿਰਪਾ ਦੇ ਨਾਲ ਸਿੱਖ ਵੀ ਜਦੋਂ ਇਸ ਤਰ੍ਹਾਂ ਨਿਰਮਲ ਹੋ ਗਿਆ, ਨੀਵਾਂ ਹੋ ਗਿਆ, ਉਸ ਵਕਤ ਸਤਿਗੁਰੂ ਕਹਿੰਦੇ ਨੇ ਤੈਨੂੰ ਉਹ ਸਫਲਤਾ ਮਿਲ ਜਾਏਗੀ ਜਿਹਦੇ ਵਿੱਚ ਤੂੰ ਉਹਦਾ ਹੀ ਰੂਪ ਬਣ ਜਾਏਗਾ। ਸੋ ਸਾਧ ਸੰਗਤ ਜੀ, ਸਮਾਂ ਵੀ ਹੋ ਚੁੱਕਿਆ ਹੈ, ਸਤਿਗੁਰੂ ਕਿਰਪਾ ਕਰਨ। ਜਿਸ ਤਰ੍ਹਾਂ ਕਵੀ ਜੀ ਨੇ ਇਤਿਹਾਸ ਲਿਖਿਆ ਹੋਇਆ, ਆਪ ਜੀ ਦੇ ਚਰਨਾਂ 'ਚ ਕੱਲ੍ਹ ਅਰਜ਼ ਕੀਤੀ ਜਾਏਗੀ। ਸੋ ਸਾਰੇ ਸਤਿਗੁਰੂ ਜੀ ਨੂੰ ਧੰਨ ਕਹੋ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।